Padre, Signore. Sare premi. Kamagaranu petulek. Shayan Shasat Guru Dev Yuri Jipanchi. Avane Satguru. Sharda Dainar Namaskar Karan Tumbal. ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਨਾ ਆਪਣਾ ਬੈਠਣ ਨਾਲ ਸੰਬੰਧ ਹੈ, ਨਾ ਆਪਣਾ ਸਰੀਰ ਨਾਲ ਸੰਬੰਧ ਹੈ, ਸੰਬੰਧ ਤਾਂ ਆਪਣਾ ਗੁਰੂ ਨਾਲ ਹੈ। ਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ। ਇਹ ਜਿਹੜੀ ਰੂਹ ਹੈ ਨਾ, ਜੀਵ ਜਿਹਨੂੰ ਕਹਿੰਦੇ ਨੇ, ਪਰਮੇਸ਼ਰ ਤੋਂ ਵਿਛੜਿਆ ਹੋਇਆ, ਇੱਧਰ ਉੱਧਰ ਫਿਰਦਾ ਵਿਚਾਰਾ, ਭਟਕਦਾ। ਆਪਾਂ ਵੀ ਭਟਕਦੇ ਹੀ ਆਏ ਹਾਂ ਕਿਤੋਂ, ਜਾਂ ਪਰਮੇਸ਼ਰ ਦਾ ਅਸੂਲ ਹੈ। 84 ਲੱਖ ਜੋਨ ਬਣਾਈ ਹੈ ਪਰਮੇਸ਼ਰ ਨੇ, ਇਸ ਦੇ ਅਸੂਲ ਨੂੰ ਕੋਈ ਜਾਣ ਨਹੀਂ ਸਕਦਾ ਪਰਮੇਸ਼ਰ ਦੇ। ਕਹਿੰਦੇ ਇਹ ਜਿਹੜੀ ਰੂਹ ਹੈ, ਇਹ ਜਾਂ ਪਰਮੇਸ਼ਰ ਤੋਂ ਵਿਛੜੀ, ਗਲਤੀ ਦਾ ਫਲ। ਫਲ ਤਾਂ ਸਰੀਰ ਹੁੰਦਿਆਂ ਵੀ ਗੁਰੂ ਦੇ ਦਿੰਦਾ, ਪਰ ਫਿਰ ਬਖਸ਼ ਲੈਂਦਾ। ਕਿਉਂ? ਜਿਸ ਤਰ੍ਹਾਂ ਮਾਤਾ ਦਾ ਮੋਹ ਹੁੰਦਾ ਪੁੱਤਰ ਨਾਲ, ਜੇ ਪੁੱਤਰ ਕੋਲੋਂ ਕੋਈ ਔਗਣ ਹੋ ਵੀ ਜਾਵੇ ਤਾਂ ਫਿਰ ਮਾਤਾ ਕਹਿੰਦੇ ਯਾਦ ਨਹੀਂ ਰੱਖਦੀ ਹੈ। ਉਹ ਤਾਂ ਆਪਣੇ ਪੁੱਤਰ ਦਾ ਹੀ ਰੱਖਦੀ ਹੈ ਨਾ, ਸਿਰਫ ਨਹੀਂ, ਜਿਹੜਾ ਪਰਮੇਸ਼ਰ ਆ ਉਹ ਸਭ ਦਾ ਹੀ ਰੱਖਦਾ। ਉਹ ਯਾਦ ਨਹੀਂ ਰੱਖਦੀ ਹੈ, ਉਹਦੇ ਨਾਲ ਪਿਆਰ ਹੁੰਦਾ ਪਿਆਰ। ਆਹ ਜਿਹੜੀ ਰੂਹ ਹੈ ਇਹ ਵਿਛੜੀ ਹੋਈ ਆ ਪਰਮੇਸ਼ਰ 'ਤੇ। ਯਾਨੀ 84 ਲੱਖ ਜੂਨ ਦੇ ਵਿੱਚ ਫਿਰਦੀ ਆ ਭੜਕਦੀ। ਹੁਣ ਆਪਾਂ ਦੇਖ ਲਓ, ਜੇ ਤਾਂ ਆਪਾਂ ਗੁਰੂ ਵਾਲੇ ਸੀ ਪਿੱਛੇ, ਤਾਂ ਆਪਾਂ ਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ। ਜੇ ਆਪਾਂ ਨਹੀਂ ਗੁਰੂ ਵਾਲੇ ਸਾਂ ਤਾਂ ਫਿਰ 84 ਲੱਖ ਜੂਨ ਦੇ ਵਿੱਚ ਹੀ ਗੇੜੇ ਖਾਂਦੇ ਹੋਏ ਮਨੁੱਖਾਂ ਦੇ ਵਿੱਚ ਆ ਗਏ ਆਪਾਂ। ਆਪਣਾ ਆਪਾਂ ਕੀ ਹੈ? ਸਰੀਰ ਨਹੀਂ ਹੈ, ਆਪਣਾ ਆਪਾਂ ਤਾਂ ਰੂਹ ਹੈ, ਜਿਹਨੂੰ ਜੀਵ ਕਹਿੰਦੇ ਨੇ। ਆਪੋ ਆਪਣੇ ਮੱਤਾਂ ਅਨੁਸਾਰ ਨਾਂ ਰੱਖੇ ਹੋਏ ਨੇ, ਪਰਮੇਸ਼ਰ ਦੇ ਵੀ ਨਾਂ ਨੇ। ਜਿਹੜਾ ਨਿਰਾਕਾਰ ਵਾਹਿਗੁਰੂ ਹੈ ਉਹਦਾ ਨਾਂ ਹੈ ਨਹੀਂ, ਨਾ ਉਹਦਾ ਕੋਈ ਆਕਾਰ ਹੈ, ਨਾ ਇਸ ਤਰ੍ਹਾਂ ਦੇ ਨਾਲ। ਇਹ ਜਿਹੜੀ ਰੂਹ ਹੈ ਇਸ ਤਰ੍ਹਾਂ ਇਹ ਭੜਕਦੀ ਫਿਰਦੀ ਹੈ। ਜਦ ਇਹ ਸਰੀਰ ਦੀ ਉਮਰ ਪੂਰੀ ਹੋ ਜਾਵੇਗੀ, ਜੇ ਤਾਂ ਇਹ ਗੁਰੂ ਵਾਲਾ ਬਣ ਕੇ ਗੁਰੂ ਦੇ ਹੁਕਮ ਅਨੁਸਾਰ ਆਪਣੀ ਸੁਰਤ ਨੂੰ ਨਾਮ ਨਾਲ ਜੋੜ ਕੇ ਉਹ ਜੋ ਨਿਰਾਕਾਰ ਵਾਹਿਗੁਰੂ ਦਾ ਦੇਸ਼ ਹੈ ਉੱਥੇ ਲੈ ਗਿਆ, ਫਿਰ ਤਾਂ ਇਹ ਮੁੜ ਕੇ ਨਹੀਂ ਆਉਂਦਾ ਹੈ ਕਿਸੇ ਸਰੀਰ ਦੇ ਵਿੱਚ। ਮਰਨਾ ਨਹੀਂ, ਸਰੀਰ ਧਾਰਦਾ ਰਹੇਗਾ। ਵਾਸ਼ਨਾ ਦੇ ਅਨੁਸਾਰ ਇਹ ਰੂਹ ਭੜਕਦੀ ਫਿਰਦੀ ਹੈ। ਜਦ ਇਹਦੀ ਵਾਸ਼ਨਾ ਖਤਮ ਹੋ ਜਾਵੇਗੀ ਫਿਰ ਇਹਨੇ ਜੰਮਣਾ ਮਰਨਾ ਨਹੀਂ। ਵਾਸ਼ਨਾ ਕਿੱਥੇ ਨਹੀਂ ਹੈ? ਵਾਸ਼ਨਾ ਆਤਮਾ ਦੇ ਵਿੱਚ ਨਹੀਂ ਹੈ, ਹੋਰ ਸਾਰੇ ਪਦਾਰਥਾਂ ਦੇ ਵਿੱਚ ਵਾਸ਼ਨਾ ਰਹਿੰਦੀ ਹੈ। ਜਦ ਪਾਣੀ ਪਾਣੀ ਹੋਣ ਦੇ ਨਾਤੇ ਸਮੁੰਦਰ ਦੇ ਵਿੱਚ ਮਿਲ ਜਾਵੇ ਦਨ, ਉਹਦੀ ਜਿਹੜੀ ਕਹਾਵਤ ਆ ਪਾਣੀ ਔਰ ਨਾਮ ਔਰ ਰੂਪ ਉਹ ਖਤਮ ਹੋ ਜਾਵੇਗਾ। ਨਾ ਕੋਈ ਦੇਖਣ ਵਾਲਾ ਕਹਿ ਸਕਦਾ ਵੀ ਇਹ ਫਲਾਨੀ ਖਾਡੀ ਦਾ ਪਾਣੀ ਹੈ, ਇਹ ਫਲਾਨੇ ਦਰਿਆ ਦਾ ਪਾਣੀ ਹੈ, ਫਲਾਨੇ ਨਾਲੇ ਦਾ ਪਾਣੀ। ਉਤਨਾ ਚਿਰ ਹੀ ਪਾਣੀ ਜਿੰਨਾ ਚਿਰ ਉਹ ਸਮੁੰਦਰ ਤੋਂ ਬਾਹਰ ਹੈ। ਇਵੇਂ ਜਿਵੇਂ ਇਹ ਜਿਹੜੀ ਰੂਹ ਹੈ ਇਹ ਉਤਨਾ ਚਿਰ ਹੀ ਰੂਹ ਹੈ ਜਿੰਨਾ ਚਿਰ ਆਤਮਾ ਤੋਂ ਬਾਹਰ ਹੈ। ਜਦ ਆਤਮਾ ਦੇ ਵਿੱਚ ਭੇਦ ਹੋ ਜਾਵੇਗੀ ਇਸਦਾ ਨਾਮ ਫਿਰ ਰੂਹ ਨਹੀਂ ਰਹੇਗਾ, ਫਿਰ ਤਾਂ ਪਰਮੇਸ਼ਰ ਦੇ ਵਿੱਚ ਮਿਲ ਕੇ ਪਰਮੇਸ਼ਰ ਸਰੂਪ ਹੀ ਹੋ ਗਈ ਨਾ। ਜੈਸੇ ਗੁਰੂ ਸਾਹਿਬ ਜੀ ਨੇ ਸਾਨੂੰ ਚੇਤਾਵਨੀ ਕਰਾਈ ਹੈ, ਕਾਬੂ ਸਾਧ ਸੰਗਤ ਇਹ ਭਾਵ ਹੈ, ਸਾਧ ਸੰਗਤ ਸਰੀਰ ਨੇ ਨਹੀਂ ਕਰਨੀ, ਸਰੀਰ ਦੇ ਸੰਬੰਧ ਕਰਕੇ ਰੂਹ ਨੇ ਕਰਨੀ। ਕਾਬੂ ਸਾਧ ਸੰਗਤ ਇਹ ਭਾਵ ਹੈ ਉਸ ਸਥਾਨ ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼, ਮੰਤਨ ਨਾਮ ਰਤੇ ਇੱਕ ਰੰਗ ਸਦਾ ਵਸੇ ਪਾਰ ਬ੍ਰਹਮ ਕੈ ਸੰਗ, ਜਿਉਂ ਜੋਤੀ ਜੰਗ ਸੰਗ ਜੋਤ ਸਮਾਨਾ। ਜੈਸੇ ਪਾਣੀ ਪਾਣੀ ਹੋਣ ਦੇ ਨਾਕੇ ਉਹਨਾਂ ਦੀ ਜਾਤ ਇੱਕੋ ਹੈ, ਇੱਕ ਜਾਤ ਹੈ, ਜਿਵੇਂ ਆਤਮਾ ਦੀ ਅਰ ਜੀਵ ਦੀ ਇੱਕ ਜਾਤ ਹੈ। ਉਹ ਇਸ ਤਰ੍ਹਾਂ ਦੇ ਨਾਲ ਜਦ ਇਹ ਰੂਹ ਆਤਮਾ ਦੇ ਵਿੱਚ ਜਾ ਕੇ ਸਮਾ ਜਾਏਗੀ, ਜਿਵੇਂ ਨਦੀ ਸਮੁੰਦਰ 'ਚ ਸਮਾਉਂਦੀ ਹੈ, ਅਤੇ ਨਾਮ ਰੂਪ ਪਿੱਛੇ ਰਹਿ ਜਾਵੇਗਾ। ਜੀਵ ਔਰ ਆਤਮਾ ਜੋ ਇਸਦਾ ਨਾਮ ਹੈ ਰੂਹ, ਇਹ ਪਿੱਛੇ ਰਹਿ ਜਾਵੇਗੀ, ਜਦ ਇਹ ਆਤਮਾ 'ਚ ਆਤਮਾ ਹੀ ਰਹਿ ਜਾਵੇਗਾ ਬਸ। ਔਰ ਇਸ ਤਰ੍ਹਾਂ ਇਹ ਰੂਹ ਹੈ ਭੜਕਦੀ ਫਿਰਦੀ ਹੈ, ਹੁਣ ਮਨੁੱਖਾਂ ਦੇ ਪ੍ਰਾਪਤ ਹੋਈ ਆ ਆਪਾਂ ਨੂੰ। ਜੇ ਤਾਂ ਆਪਾਂ ਮਨੁੱਖਾਂ ਦੇ ਸੰਬੰਧ ਕਰਕੇ ਗੁਰੂ ਵਾਲੇ ਬਣ ਕੇ ਇਸ ਰੂਹ ਨੂੰ ਆਤਮਾ 'ਚ ਮਿਲਾ ਦਿੱਤਾ, ਸਰੀਰ ਹੈ ਵਸੀਲਾ ਇੱਕ, ਇਹ ਰੂਹ ਨੂੰ ਆਤਮਾ 'ਚ ਮਿਲਾਉਣ ਵਾਸਤੇ ਮਿਲਿਆ ਇਹ ਬਸ। ਬਾਕੀ ਗੌਣ ਹਰਜ ਜਿਹੜਾ ਨਿਸ਼ਾਨ ਹੈ ਅਤੇ ਖਾਣਾ ਪੀਣਾ ਕੰਮ ਕਾਰ ਆਪੇ ਹੀ ਕਰੀ ਜਾਂਦਾ, ਇਹ ਤਾਂ ਹੋ ਹੀ ਜਾਣਾ। ਅਸਲੀ ਇਹਦਾ ਫਰਜ਼ ਹੈ ਪਰਮੇਸ਼ੁਰ ਨੂੰ ਮਿਲਣਾ, ਆਪਾਂ ਵਾਹਿਗੁਰੂ ਕਹਿੰਦੇ ਹਾਂ ਉਸਨੂੰ। ਜੇ ਨਹੀਂ ਮਿਲੇਗਾ ਤਾਂ ਫਿਰ ਆਪਣੀ ਵਾਸ਼ਨਾ ਅਨੁਸਾਰ ਕਿਸੇ ਹੋਰ ਸਰੀਰ ਦੇ ਵਿੱਚ ਚਲਿਆ ਜਾਵੇਗਾ, ਕਿਉਂ ਮਰਨਾ ਤਾਂ ਇਹਨੇ ਹੈ ਹੀ ਨਹੀਂ। ਆਪਾਂ ਤਾਂ ਕਹਿੰਦੇ ਨੇ ਸੰਬੰਧੀ ਪੂਰਾ ਹੋ ਗਿਆ, ਨਹੀਂ ਅਧੂਰਾ ਹੋ ਗਿਆ। ਆਪਾਂ ਕਹਿੰਦੇ ਹਾਂ ਪੂਰਾ, ਗੁਰੂ ਸਾਹਿਬ ਜੀ ਕਹਿੰਦੇ ਅਧੂਰਾ। ਪੂਰਾ ਤਾਂ ਜਦ ਹੋਊਗਾ ਜਦ ਆਤਮਾ 'ਚ ਰੂਹ ਮਿਲੇਗੀ, ਫਿਰ ਇਹ ਪੂਰਾ ਹੋ ਜਾਵੇਗਾ, ਨਹੀਂ ਅਧੂਰਾ ਹੀ ਹੈ ਬਸ। ਆਪਾਂ ਕਹਿੰਦੇ ਹਾਂ ਪੂਰਾ ਹੋ ਗਿਆ। ਆਪਾਂ ਜੀਵ ਹਾਂ ਲਪਾਗਨ, ਆਪਾਂ ਨੂੰ ਇਤਨੀ ਸਮਝ ਨਹੀਂ ਹੈ। ਉਹ ਇਸ ਤਰ੍ਹਾਂ ਦੇ ਨਾਲ ਜੇ ਇਹ ਸਮਝੇ ਵੀ ਪਦਾਰਥ ਹੀ ਹੈ ਸਭ ਕੁਛ, ਤਾਂ ਫਿਰ ਇਹ ਜਿਤਨਾ ਚਿਰ ਸਰੀਰ ਆ ਉਤਨਾ ਚਿਰ ਇਸ ਦੀ ਮਨੌਤ ਹੈ, ਉਤਨਾ ਚਿਰ ਇਹ ਪਦਾਰਥ ਨੇ ਬਸ। ਜਦ ਸਰੀਰ ਦੀ ਉਮਰ ਪੂਰੀ ਹੋ ਗਈ ਇਹ ਸਵਾਸਾਂ 'ਤੇ ਮਨਸਰ ਹੈ ਜਿਹੜਾ ਸਰੀਰ ਹੈ, ਸਾਹ ਪੂਰੇ ਹੋਣ 'ਤੇ ਖਾਲੀ ਹੋ ਜਾਵੇਗਾ, ਜਿਹੜੀ ਰੂਹ ਆ ਉਹ ਨਿਕਲ ਜਾਵੇਗੀ, ਅਤੇ ਫਿਰ ਕਰਮਾਂ ਅਨੁਸਾਰ ਕਿਸੇ ਹੋਰ ਜੂਨੀ ਦੇ ਵਿੱਚ ਜਾਵੇਗੀ। ਇਸ ਤਰ੍ਹਾਂ ਦੇ ਨਾਲ ਇਸ ਦਾ ਚੱਕਰ ਪਿਆ ਹੋਇਆ, ਹੁਣ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਇਹਦੇ ਸੰਬੰਧ ਕਰਕੇ ਆਪਣੇ ਦੋ ਫਰਜ਼ ਨੇ, ਦੋ ਪੱਖ ਨੇ ਹਰ ਇੱਕ ਵਸਤੂ ਲਈ, ਜਿਹਨੂੰ ਹੰਗਤਾ ਮਮਤਾ ਦੁਆਇਤ ਵੀ ਕਹਿੰਦੇ ਨੇ ਅਤੇ ਆਪਣਾ ਜਜ਼ਬਾਤ ਵੀ ਕਹਿੰਦੇ ਨੇ। ਜਜ਼ਬਾਤ ਦੇ ਵਿੱਚ ਦੁਨੀਆ ਪੈਦਾ ਕਰੀ ਹੈ ਪਰਮੇਸ਼ਰ ਨੇ, ਜਜ਼ਬਾਤ ਤਾਂ ਉਹਦੇ ਵਿੱਚ ਹੈ ਹੀ ਨਹੀਂ। ਉਹ ਜਜ਼ਬਾਤ ਕੀ ਹੈ? ਦੁਨੀਆ। ਉਹ ਇਸ ਤਰ੍ਹਾਂ ਨਾਲ ਇਹ ਰੂਹ ਹੈ ਜਿਹੜੀ ਇਸ ਤਰ੍ਹਾਂ ਦੇ ਨਾਲ ਇਹ ਸਰੀਰਾਂ ਦੇ ਵਿੱਚ ਭੜਕਦੀ ਫਿਰਦੀ ਹੈ। ਮਨੁੱਖਾਂ ਦੇ ਸੰਬੰਧ ਕਰਕੇ ਇਸਨੇ ਆਤਮਾ ਨੂੰ ਛਾਣਨਾ, ਜੇ ਨਹੀਂ ਪਛਾਣੇਗੀ ਆਤਮਾ ਨੂੰ ਤਾਂ ਫਿਰ ਮਨੁੱਖਾਂ ਦੇ ਇਹਦਾ ਕਸੂਰ ਨਹੀਂ ਹੈ, ਇਹਦਾ ਆਪਣਾ ਕਸੂਰ ਹੈ ਉਹਦਾ। ਔਰ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਸੇਠ ਹੈ ਬਹੁਤ ਵੱਡਾ, ਉਸਨੇ ਨੌਕਰ ਸੱਦੇ, ਸੱਦ ਕੇ ਕਹਿੰਦਾ ਵੀ ਇੱਕ ਤੁਹਾਨੂੰ ਮੈਂ ਹੁਕਮ ਕਰਨਾ। ਕਹਿੰਦੇ ਕਰੋ ਸੇਠ ਜੀ ਹੁਕਮ, ਅਸੀਂ ਤੁਹਾਡੇ ਨੌਕਰ ਹਾਂ, ਵਜਾਵਾਂਗੇ। ਕਹਿੰਦੇ ਆਹ ਲਓ ਤਿੰਨ ਘੋੜੇ, ਸਾਰੇ ਤੀਰਥਾਂ ਦੀ ਯਾਤਰਾ ਕਰਨੀ ਹੈ, ਨਾਲੇ ਘੋੜੇ ਲਿੱਸੇ ਨਹੀਂ ਆਉਣ ਦੇਣੇ, ਕਰਨੀ ਵੀ ਇੱਕ ਸਾਲ ਕੀ ਹੈ, ਵੱਧ ਨਹੀਂ ਕਰਨੀ, ਬਸ ਵੱਧ ਘੁਗੜੇ ਲੈ ਜਾਣਗੇ ਤੁਹਾਡੇ ਕੋਲ। ਸਾਰਿਆਂ ਨੇ ਹੁਕਮ ਸੁਣ ਲਿਆ, ਤਿੰਨਾਂ ਨੇ ਘੋੜੇ ਲਾਇਆ। ਇੱਕ ਨੇ ਤਾਂ ਲਿਆ ਕੇ ਘੋੜਾ ਚਰਨੇ ਤੇ ਬੰਨ ਲਿਆ, ਮਾਲ ਕਾ ਦਾਣਾ ਪਾਉਣਾ ਸ਼ੁਰੂ ਕਰਤਾ। ਉਹ ਜਿਹੜਾ ਸੇਠ ਦਾ ਹੁਕਮ ਸੀ ਉਹ ਭੁੱਲ ਗਿਆ, ਜਿਹੜੀ ਤੀਰਥ ਯਾਤਰਾ ਕਰਨੀ ਸੀ ਘੋੜੇ ਦੇ ਸੰਬੰਧ ਕਰਕੇ ਨਾ, ਉਹ ਭੁੱਲ ਗਿਆ। ਘੋੜਾ ਬਹੁਤ ਰਾਜੀ ਕਰ ਲਿਆ, ਦੂਆ ਤੇ ਜਿਹੜਾ ਉਹ ਕਾਲਾ ਪੈ ਗਿਆ ਵੀ ਛੇਤੀ ਇਨਾਮ ਪ੍ਰਾਪਤ ਕਰੀਏ ਸੇਠ ਕੋਲੋਂ। ਕੱਖ ਵੱਟਾ ਘੱਟ ਪਾਉਣ ਲੱਗ ਗਿਆ, ਘੋੜੇ ਨੂੰ ਸਫ਼ਰ ਜ਼ਿਆਦਾ ਕਰਨ ਲੱਗ ਗਿਆ, ਘੋੜਾ ਲਿੱਸਾ ਹੋ ਗਿਆ ਜਾਂ ਘੋੜਾ ਦੁਬਲਾ ਹੋ ਗਿਆ, ਤੁਰਨੋਂ ਖੜ ਗਿਆ, ਵਿਚਾਲੇ ਰਹਿ ਗਈ ਯਾਤਰਾ। ਇੱਕ ਤੀ ਸਿਆਣਾ, ਉਸਨੇ ਸਾਰਾ ਕੁਛ ਨਾਪਿਆ ਵੀ ਸਾਲ ਕੀ ਇਤਨਾ ਸਫ਼ਰ ਹੈ, ਨਾ ਘੋੜੇ ਨੂੰ ਵੀ ਉਸੇ ਤਰ੍ਹਾਂ ਹੀ ਰੱਖਣਾ, ਲਿੱਸਾ ਨਹੀਂ ਹੋਣ ਦੇਣਾ। ਉਹ ਹਿਸਾਬ ਦੇ ਨਾਲ ਫਿਰ ਸਫ਼ਰ ਕਰਨਾ ਸ਼ੁਰੂ ਕਰਿਆ ਉਸਨੇ। ਸਾਲ ਪੂਰਾ ਹੋ ਗਿਆ, ਸੇਠ ਨੇ ਹੋਰ ਕਿਸੇ ਗੁਲਾਮ ਨੂੰ ਕਿਹਾ, ਗਵਾਸਤੇ ਨੂੰ, ਨੌਕਰ ਜੀ ਨੂੰ, ਕਹਿੰਦੇ ਵੀ ਜਾਓ ਲਿਆ ਸਦਕੇ ਜੀ ਇਹਨਾਂ ਨੂੰ ਘੋੜੇ ਦਿੱਤੇ ਸਨ, ਸਾਲ ਹੋ ਗਿਆ। ਆ ਗਏ ਸਾਹਮਣੇ ਖੜ ਗਏ ਤਿੰਨੇ, ਪਹਿਲੇ ਨੂੰ ਪੁੱਛਿਆ ਵੀ ਤੈਨੂੰ ਘੋੜਾ ਕਾਹਦੇ ਵਾਸਤੇ ਦਿੱਤਾ ਸੀ, ਤੀਰਥ ਯਾਤਰਾ ਵਾਸਤੇ ਤਾਂ ਕਰ ਲਈ। ਕਹਿੰਦਾ ਜੀ ਤੀਰਥ ਯਾਤਰਾ ਦਾ ਤਾਂ ਮੈਨੂੰ ਪਤਾ ਨਹੀਂ, ਘੋੜਾ ਦੇਖ ਲਓ ਮੱਖੀ ਤਿਲਕਦੀ ਹੈ, ਘੋੜੇ 'ਤੇ ਮੱਖੀ ਤਿਲਕਦੀ। ਉਹ ਕਹਿੰਦਾ ਮੂਰਖਾ, ਤੈਨੂੰ ਇਸ ਵਾਸਤੇ ਘੋੜਾ ਦਿੱਤਾ ਸੀ, ਉਹ ਤਾਂ ਕਿਸੇ ਕੰਮ ਵਾਸਤੇ ਦਿੱਤਾ ਸੀ ਤੈਨੂੰ, ਸਜ਼ਾ ਕਹਿੰਦੇ ਇਸ ਨੂੰ ਲੈ ਜਾਓ। ਦੂਸਰੇ ਨੂੰ ਪੁੱਛਿਆ ਤੂੰ ਦੱਸ ਭਾਈ, ਕਹਿੰਦਾ ਸੇਠ ਜੀ ਮੈਂ ਤਾਂ ਕਾਹਲੀ ਕਰਕੇ ਘੋੜਾ ਲਿੱਸਾ ਕਰ ਲਿਆ, ਸਫ਼ਰ ਵਿਚਾਲੇ ਰਹਿ ਗਿਆ, ਉਹਨੂੰ ਵੀ ਸਜ਼ਾ। ਤੀਸਰਾ ਆਇਆ ਕਹਿੰਦਾ ਤੂੰ ਭਾਈ, ਕਹਿੰਦਾ ਦੇਖੋ ਜੀ ਆਹ ਘੋੜਾ ਖੜਾ ਸਾਹਮਣੇ, ਸਾਰੇ ਤੀਰਥਾਂ ਦੀ ਮੈਂ ਯਾਤਰਾ ਕਰੀ ਆ, ਉਸਨੂੰ ਦੋ ਮੁਰੱਬੇ ਦੇ ਉੱਤੇ, ਉਹ ਜਿਹੜੀ ਰੂਹ ਹੈ ਨਾ ਪਰਮੇਸ਼ੁਰ ਤੋਂ ਵਿਛੜੀ ਹੋਈ ਹੈ, ਇਹ ਜੋ ਨਿਰਾਕਾਰ ਵਾਹਿਗੁਰੂ ਆ, ਉਹਨੇ ਸਰੀਰ ਰੂਪੀ ਇਸ ਨੂੰ ਘੋੜਾ ਦਿੱਤਾ, ਐਲਾਨ ਕਰ ਦਿੱਤਾ ਇਸ ਨੂੰ, ਆਏ ਰੂਹ ਆਏ ਜੀਵ, ਇਹ ਘੋੜੇ ਦੇ ਸੰਬੰਧ ਕਰਕੇ ਤਾਂ ਮੈਨੂੰ ਮਿਲਣਾ, ਮੈਨੂੰ ਪ੍ਰਾਪਤ ਕਰਨਾ, ਹੋਰ ਇਹ ਘੋੜੇ ਦਾ ਫਰਜ਼ ਨਹੀਂ ਤੈਨੂੰ ਦੇਣ ਦਾ, ਇਹੀ ਹੈ ਸਿਰਫ, ਪਰ ਇਹ ਤੇਰੇ ਕੋਲ ਘੋੜਾ ਸਿਰਫ 100 ਸਾਲ ਰੂਹ ਵੱਧ ਨਹੀਂ ਰਹਿਣਾ, ਫਿਰ ਅਸੀਂ ਲੈ ਲਾਂਗੇ। ਜੇ ਤਾਂ ਇਸਨੇ ਘੋੜੇ ਦੇ ਸੰਬੰਧ ਕਰਕੇ, ਸਰੀਰ ਦੇ ਸੰਬੰਧ ਕਰਕੇ ਆਤਮਾ ਨੂੰ ਪ੍ਰਾਪਤ ਕਰ ਲਿਆ, ਤਾਂ ਪਰਮੇਸ਼ੁਰ ਦੀ ਖੁਸ਼ੀ ਕਿੱਡੀ ਹੋਵੇਗੀ, ਜਨਮ ਮਰਨ ਸੇ ਰਹਿਤ ਕਰ ਦੇਵੇਗਾ ਇਹ ਰੂਹ ਨੂੰ। ਜੇ ਪਦਾਰਥਾਂ ਨੂੰ ਇਹ ਪੈ ਗਿਆ ਤੇ ਫਿਰ ਤਾਂ ਇਹਨੂੰ ਸਜ਼ਾ ਮਿਲੇਗੀ, ਸਜ਼ਾ ਵੀ ਬਹੁਤ ਲੰਬੀ ਮਿਲੇਗੀ, 1.84 ਲੱਖ ਜੂਨ ਦਾ ਗੇੜਾ ਇਸਦੇ ਵਾਸਤੇ ਤਿਆਰ ਪਿਆ। ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਨਾ, ਮਾਨੁਸ਼ ਦੇਹ ਬਹੁਰ ਨਹੀਂ ਪਾਵੈ, ਆ ਜਿਹੜਾ ਸਰੀਰ ਆ ਆਪਣਾ ਫਿਰ ਨਹੀਂ ਮਿਲਣਾ, ਹੈ ਭਾਵ ਮਿਲਿਆ ਹੋਇਆ, ਛੱਡਦੇ ਫੁਰਨੇ ਪੁੱਤਰਾਂ ਧੀਆਂ ਦੇ ਪਦਾਰਥਾਂ ਦੇ, ਗਾਉਣ ਫਰਜ਼ੀ ਮਨ ਨਾਲ ਪਾਲ, ਇਹਨਾਂ ਨੂੰ ਫਰਜ਼ੀ ਮਨ ਹੈ, ਕਵਣ ਕਿਸੇ ਨਾਲ ਪਿਆਰ ਹੈ ਨਹੀਂ, ਸ਼ਰੀਕੇਬਾਜ਼ੀ ਹੈ, ਉਹ ਕਹਿਣ ਲੱਗਾ ਆਹ ਵੀ ਕਹਿੰਦਾ ਜੀ ਤਾਂ ਕਰਦਾ ਨੀ, ਉਹ ਪੈਰ ਜਾ ਨਵਾਇਆ ਉਹਨੇ, ਪੈਰ ਨਵਾਇਆ ਉਹਨੇ। ਉਹ ਇਸ ਤਰ੍ਹਾਂ ਦੇ ਨਾਲ ਜਿਹਦਾ ਪਿਆਰ ਹੈ ਉਸਨੂੰ ਜਿੰਨਾ ਉਸਨੂੰ ਦੁੱਖ ਆ ਉਨਾ ਹੀ ਉਸਨੂੰ ਦੁੱਖ ਹੋਵੇਗਾ। ਦੱਸਿਆ ਵੀ ਮਾਨਸ ਦੇ ਬਾਹਰ ਨਾ ਪਾਵੇ, ਫਿਰ ਕਰਨਾ ਕੀ ਚਾਹੀਦਾ? ਕਿਉਂ ਜੀ ਮਨੁੱਖਾਂ ਦੇ ਫਿਰ ਮਿਲਣੀ ਨਹੀਂ, ਕਿਆ ਕਰੀਏ? ਗੁਰੂ ਸਾਹਿਬ ਜੀ ਕਹਿੰਦੇ ਨਾਨਕ ਕਹਿਤ ਮਿਲਣ ਕੀ ਵਰੀਆ। ਕਹਿੰਦੇ ਤੂੰ ਪਰਮੇਸ਼ਰ ਦੀ ਬੰਦਗੀ ਕਰ, ਇਸ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀਏ। ਮਾਨਸ ਦੇ ਬਹੁਰ ਨਹੀਂ ਪਾਵਾ ਕਸ਼ੂ ਅਪਾ, ਆਪਾਂ ਕਾਹਦਾ ਅਪਾ ਕਰਦੇ ਹਾਂ? ਰਾਤ ਨੂੰ ਸੁੱਤੇ ਪਏ ਮਨ ਦੇ ਵਿੱਚ ਗਿਣਦੇ ਹਾਂ ਵੀ ਬੈਂਕ 'ਚ ਕਿੰਨੇ ਕੁ ਨੋਟ ਹੋ ਗਏ। ਟਰੱਕ ਆ ਜੂਗਾ, ਟਰੱਕ ਆ ਜੂਗਾ ਇੱਕ, ਜੇ ਇੱਕ ਹੋਰ ਲੈ ਲਈਏ ਫਿਰ ਆਪਣੇ 30 ਟਰੱਕ ਹੋ ਜਾਣਗੇ। ਇਸ ਪੁਰਨਿਆਂ ਵਾਸਤੇ ਤੈਨੂੰ ਦਿੱਤੀਆਂ ਦਿੱਤੀਆਂ ਮਨੁੱਖਾਂ ਦੇ। ਕਹਿਣ ਲੱਗੇ ਮਹਾਰਾਜ ਜੀ ਫਿਰ ਕੀ ਕਰਨਾ ਚਾਹੀਦਾ? ਕਹਿੰਦੇ ਕਸ਼ੂ ਅਪਾ, ਤੂੰ ਪਾ ਕਰ ਪਰਮੇਸ਼ੁਰ ਨੂੰ ਮਿਲਣ ਵਾਸਤੇ, ਤੇ ਫਿਰ ਤਾਂ ਤੇਰੇ ਕੋਲ ਲਈ ਜਾਵੇਗੀ। ਜਿਹਨਾਂ ਪਿੱਛੇ ਤੂੰ ਨੱਠਿਆ ਭੱਜਿਆ ਫਿਰਦਾ ਹੈ, ਬਲੈਕਾਂ ਦੇ ਵਿੱਚ ਘੱਲਦਾ ਹੈ, ਡਬਲ ਐਮਏ ਕਰਾਉਣਾ, ਬੜੇ ਬੜੇ ਦੁਨੀਆਂ ਦੀਆਂ ਪੋਸਟਾਂ 'ਤੇ ਲਾਉਣਾ, ਉਹ ਤਾਂ ਲੱਗ ਜੂਗਾ, ਪਰ ਤੇਰਾ ਤੂੰ ਕਿੱਥੇ ਨੂੰ ਜਾਵੇਂਗਾ? ਟਾਈਮ ਵੀ ਕੋਈ ਅਗੰਤ ਦਾ ਆਪਣਾ ਤੋਛਾ ਜਮ੍ਹਾਂ ਕਰਿਆ? ਆਓ ਤੇ ਨਿਸ਼ਚਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ, ਜਿੱਥੇ ਤਾਂ ਆਵਾਜ਼ ਆਉਂਦੀ ਹੈ, ਸੰਗਤ ਆਉਂਦੀ ਹੈ ਤੁਰੀ, ਸਾਰੇ ਸ਼ਬਦ ਦੇ ਵਿੱਚ ਬੋਲਦੇ ਆਓ, ਪੜ੍ਹੋ ਪ੍ਰੇਮ ਦੇ ਨਾਲ।
ਕੋਈ ਯਤਨ ਮੁਕਤ ਜ਼ਮੀਨ ਲੈਣੀ ਹੈ, ਜ਼ਮੀਨ
ਆਪ ਜੀ ਨੇ ਆਪ ਨੇ ਪਾਣੀ ਦੇ ਅੰਦਰ ਦੱਸਿਆ ਇਹਨੂੰ ਹਿਲਾਈ ਕਿਉਂ ਜਾਂਦੇ ਹਾਂ ਤੁਸੀਂ ਬਹਿ ਨਹੀਂ ਹੁੰਦਾ ਟੋਟੇ ਖਾਤੇ ਮਾਨਸ ਜਨਮ ਦੁਰਲੱਭ ਹੈ ਦੇਖ ਲਓ ਉਹਨਾਂ ਨੇ ਕਦਰ ਕਰੀ ਜੀ ਮਨੁੱਖਾਂ ਦੀ ਵੀ ਇਹ ਤਾਂ ਬਹੁਤ ਦੁਰਲੱਭ ਵਸਤੂ ਸੀ ਮੈਨੂੰ ਤਾਂ ਆਪ ਪਤਾ ਲੱਗਿਆ ਜਦ ਉਹਨੇ ਰਾਮਾਨੰਦ ਜੀ ਦੀ ਸੰਗਤ ਕਰਕੇ ਉਹ ਨਿਰਾਕਾਰ ਆਤਮਾ ਨੂੰ ਸਾਖਿਆਤ ਕਰ ਲਿਆ ਸਰੀਰ ਦੇ ਸੰਬੰਧ ਕਰਕੇ ਉਹਨੇ ਤਾਂ ਸਮਝਿਆ ਵੀ ਹੈ ਸਰੀਰ ਸਭ ਕੁਛ ਸੀ ਮਾਨਸ ਜਨਮ ਦੁਰਲੱਭ ਹੈ ਹੋ ਤਾਂ ਨਾ ਬਾਰ ਆਏ ਬਾਰ ਹਮੇਸ਼ਾ ਨਹੀਂ ਰਹੇਗਾ ਬਸ ਜਿਉਂ ਬਨ ਫਲ ਪੱਕੇ ਪੋਏਂਗਰੇ ਬਹੁਰ ਨਾ ਲਾਗੇ ਡਾਰ ਜਿਹੜਾ ਪੱਕਿਆ ਹੋਇਆ ਫਲ ਦਰਖਤ ਨਾਲੋਂ ਬਿਨਾਂ ਤੋੜੇ 'ਤੇ ਵੀ ਡਿੱਗ ਪੈਂਦਾ ਹੈ ਕਿ ਉਹਦੀ ਮਨਿਆਦ ਪੂਰੀ ਹੁੰਦੀ ਹੈ ਡੰਡੀ ਛੱਡ ਦਿੰਦੀ ਆ ਉਸਨੂੰ ਜਿਵੇਂ ਜਿਵੇਂ ਜਿਹੜਾ ਸਰੀਰ ਹੈ ਜਾਂ ਉਹਦੀ ਉਮਰ ਪੂਰੀ ਹੋ ਗਈ ਰੂਹ ਨੇ ਇਹਨੂੰ ਛੱਡ ਦੇਣਾ ਫਿਰ ਰੂਹ ਇਹ ਵਿੱਚ ਨਹੀਂ ਆਵੇਗੀ ਨਾ ਰੂਹ ਨੂੰ ਇਹ ਲਿਆ ਸਕਦਾ ਉਹ ਜਿਹੜਾ ਫਲ ਕਿਸੇ 'ਚ ਤਾਕਤ ਨਹੀਂ ਚੱਕ ਕੇ ਟਾਹਣੀ ਨਾ ਲਾ ਦੇਵੇ ਇਸੇ ਤਰ੍ਹਾਂ ਮਨੁੱਖਾਂ ਦੇ ਪ੍ਰਾਪਤ ਹੋਈ ਹੋਈ ਹੈ ਔਰ ਇਸ ਤਰ੍ਹਾਂ ਨਾਲ ਦੱਸਿਆ ਵੀ ਮਾਨਸ ਦੇਹ ਬਹੁਰ ਨਾ ਪਾਵੈ ਕਸ਼ੂ ਅਪਾ ਮੁਕਤ ਕਾ ਕਰ ਰਹੇ ਇਹਦਾ ਪਦਾਰਥਾਂ ਦੇ ਅਪਾ ਕਰਦਾ ਇਹਦਾ ਪੁੱਤਰਾਂ ਧੀਆਂ ਨੂੰ ਉੱਚੇ ਚੱਕਣਾ ਚਾਹੁੰਦਾ ਜਿਸ ਵਾਸਤੇ ਇਹਨੂੰ ਮਨੁੱਖਾਂ ਦੇ ਮਿਲੀ ਅਤੇ ਉਸਦਾ ਇਸਨੂੰ ਪਤਾ ਹੀ ਨਹੀਂ ਹੈ ਵੀ ਕਾਹਦੇ ਵਾਸਤੇ ਮਿਲੀ ਹੈ ਆਓ ਕੋਈ ਸੇਠ ਦੀ ਸੇਠ ਬਹੁਤ ਵੱਡਾ ਕੋਈ ਸਿੱਧਰਾ ਨਿਸ਼ਾਨ ਚੱਲਿਆ ਗਿਆ ਸੇਠ ਦੀ ਹਵੇਲੀ 'ਚ ਉਸ ਨੂੰ ਪਤਾ ਸੀ ਵੀ ਇਹ ਥੋੜ੍ਹਾ ਜਿਹਾ ਕਮਲਾ ਵੱਧ ਘੱਟ ਬੋਲੂਗਾ ਇਹ ਤਾਂ ਉਸਨੇ ਵੀ ਇਸ ਨੂੰ ਗਲੋਂ ਲਾਈਏ ਕਿਵੇਂ ਉਹਦੇ ਕੋਲ ਖੂੰਡੀ ਸੀ ਇੱਕ ਬਹੁਤ ਵਧੀਆ ਖੂੰਡੀ ਕਹਿੰਦਾ ਲੈ ਵੀ ਕਮਲਾ ਤੈਨੂੰ ਖੂੰਡੀ ਦਈਏ ਕਹਿੰਦਾ ਦੇ ਦਿਓ ਜੀ ਖੂੰਡੀ ਪਰ ਕਹਿੰਦਾ ਇਉਂ ਕਰੀ ਖੂੰਡੀ ਉਸ ਨੂੰ ਦਈ ਜਿਹੜਾ ਤੇ ਤੋਂ ਜ਼ਿਆਦਾ ਕਮਲਾ ਹੋਵੇ ਕਹਿੰਦਾ ਚੰਗਾ ਉਸੇ ਨੂੰ ਦੇਵਾਂਗਾ ਜਿਹੜਾ ਮੇਰੇ ਤੋਂ ਜ਼ਿਆਦਾ ਕਮਲਾ ਹੋਊਗਾ ਉਹ ਫਿਰਦਾ ਰਿਹਾ ਖੂੰਡੀ ਕੋਲੇ ਰੱਖੀ ਉਸਨੇ ਸੇਠ ਜੀ ਜਿਹੜਾ ਬਿਰਧ ਹੋ ਗਿਆ ਬਿਮਾਰ ਹੋ ਗਿਆ ਉਹਨੂੰ ਵੀ ਪਤਾ ਲੱਗਿਆ ਵੀ ਸੇਠ ਬਿਮਾਰ ਹੋ ਗਿਆ ਅੰਦਰੋਂ ਸਿਆਣਾ ਸੀ ਆਇਆ ਸੇਠ ਨੂੰ ਆਰਡਰ ਸੀ ਵੀ ਬੋਲਣਾ ਨਹੀਂ ਕਿਸੇ ਨਾਲ ਜਿਵੇਂ ਅੱਜ ਕੱਲ੍ਹ ਵੀ ਜਿਹੜੇ ਬਿਮਾਰ ਨੇ ਉਹਨਾਂ ਨੂੰ ਕਹਿੰਦੇ ਮੰਜੇ 'ਤੇ ਹਿੱਲੀ ਨਾ ਜੇ ਹਿੱਲ ਜਾਏਗਾ ਸਾਹ ਨਿਕਲ ਜੂ ਮੈਂ ਜਿੱਥੇ ਪਿਆ ਉੱਥੇ ਹੀ ਪਿਆ ਰਹੇ ਡਾਕਟਰਾਂ ਦਾ ਮਨਾ ਕਰਿਆ ਸੀ ਬੋਲਣਾ ਉਹਨੂੰ ਕਿਹਾ ਵੀ ਇਹ ਤਾਂ ਕਮਰਾ ਆ ਗਿਆ ਬੁਲਾਊ ਇਹ ਤਾਂ ਮੈਨੂੰ ਜਿਹੜਾ ਮੈਨੂੰ ਔਖਾ ਕਰੇਗਾ ਫਿਰ ਉਹ ਜਾ ਕੇ ਕਹਿੰਦਾ ਸੇਠ ਜੀ ਰਾਮ ਰਾਮ ਫਿਰ ਸੇਠ ਬੋਲਿਆ ਕਹਿੰਦਾ ਮੇਰੀ ਲੰਮੀ ਰਾਮ ਰਾਮ ਕਹਿੰਦਾ ਸੇਠ ਜੀ ਆ ਕੀ ਕਰਿਆ ਮੈਂ ਕਹਿੰਦਾ ਐਡੀ ਲੰਬੀ ਤੇਰੀ ਰਾਮ ਰਾਮ ਕਹਿੰਦਾ ਹੁਣ ਗਾਹਾਂ ਨੂੰ ਜਾਣਾ ਹੁਣ ਲੰਬੇ ਰਸਤੇ ਪੈਣਾ ਕਹਿੰਦਾ ਮੇਰੀ ਬਸ ਇਹੀ ਰਾਮ ਹੈ ਕਹਿੰਦਾ ਅੱਛਾ ਸੇਠ ਜੀ ਜਾਣਾ ਹੁਣ ਤੁਸੀਂ ਕਹਿੰਦਾ ਹਾਂ ਕਹਿੰਦਾ ਫਿਰ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਕਹਿੰਦਾ ਪੁੱਛ ਕਮਲਿਆ ਕਹਿੰਦਾ ਹੁਣ ਦੱਸ ਸੇਠ ਜੀ ਜਾਂ ਤੂੰ ਸਿਵਲੇ ਜਾਂਦਾ ਹੁੰਦਾ ਸੀ ਕਿਤਨਾ ਸਮਾਨ ਨਾਲ ਲੈ ਕੇ ਜਾਂਦਾ ਸੀ ਕਿਧਰੇ ਚੁੱਲ੍ਹੇ ਕਿਧਰੇ ਆਟਾ ਕਿਧਰੇ ਚੀਨੀ ਕਿਧਰੇ ਲੀੜੇ ਕਿਤੇ ਕੁਛ ਰਹਿਣਾ ਸੀ ਸਿਰਫ 2 ਮਹੀਨੇ ਉੱਥੇ ਕਿੰਨਾ ਸਮਾਨ ਇਕੱਠਾ ਕਰਕੇ ਡੱਬਾ ਬੁੱਕ ਕਰਾਉਂਦਾ ਸੀ ਜਾਂ ਹੋਰ ਜਿਹੇ ਜਿਹੇ ਪੌਣ ਹੁੰਦੇ ਸਨ सिर्फ दो महीने वास्ते इतना जुगाड़ कट्ठा करता हुंदा सी तू, हुण तां जाणा परलोक नूं, परलोक वास्ते तां कुछ कट्ठा कर लिया, उत्थे खावेगा की। जद उस कमड़े ने गल कही उस सेठ दियां तहां निकल गईयां गुरू घोपड़ो प्रेम नाल, तां इत्थे ही रह जाणा जिहड़ा लई फिरदे हो। जीव नू बई जिथे तैं जाना ना अगे ओदा तां तैनू कोई संसा ही नहीं है, तैनू तां संसे पुत्रां तियां दे पए होए ने, भी इन्हां नू कमा कमा के कट्ठा करके रख दिए, आ तू भी अपने वास्ते कुछ कर ला, तैं भी किसी होर देश दे विच जाना, इत्थे तां नहीं बैठे रहना है, कोई है इत्थे बैठा? देख लो आपने बजुर्ग, मैं चौथी पीढ़ी तां ही जानदा साडे बजुर्गां नूं, पिंडदिआं नूं भी जानदा, है नहीं हुण उह, है नहीं, फवनी कित्थे नूं चले गए, मुड़ के आ के उन्होंने दस्सिया नहीं है, बई पुत्र असीं फलाने थां उत्थे मिली जे मिलन लाओ, ਮਿਲ ਲਵਾਂਗੇ। ਆਹ ਇਸ ਤਰ੍ਹਾਂ ਇਹਦਾ ਦੱਸਿਆ, ਪਰ ਲੋਕ ਵਾਸਤੇ ਵੀ ਕੁਛ ਨਾ ਕੁਛ ਜਮ੍ਹਾਂ ਕਰਨਾ ਚਾਹੀਦਾ ਜਿੱਥੇ ਅੱਗੇ ਜਾਵੇ, ਜਿੱਥੇ ਜਾਣਾ ਕਰੰਸੀ ਦਾ ਕੋਲ ਹੈ ਨਹੀਂ। ਹੁਣ ਤੁਸੀਂ ਵਿਲਾਇਤ ਚਲੇ ਜਾਓ, ਜੇ ਤੁਸੀਂ ਕਹੋ ਉੱਥੇ ਜ਼ਮੀਨ ਖਰੀਦ ਲਈ ਇਹਨਾਂ ਨੋਟਾਂ ਦੀ, ਉਹਨਾਂ ਨੇ ਫੜਨਾ ਹੀ ਨਹੀਂ ਨੋਟ, ਇੱਥੇ ਪਾਊਂਡ ਰੱਖੋ। ਹੁਣ ਆਹ ਜਿਹੜਾ ਆਪਣਾ ਸਾਰਾ ਵਿਹਾਰ ਰੰਗਾੜਾ ਝਾੜਾ ਜਿਹਾ ਇੱਥੇ ਹੀ ਰਹਿ ਜਾਣਾ। ਉੱਥੇ ਤਾਂ ਅਮਲਾਂ ਸੇ ਨਵੇੜੇ ਹੋਣੇ ਨੇ, ਉੱਥੇ ਜਾਤ ਬਿਰਾਦਰੀ ਕਿਸੇ ਨੇ ਨਹੀਂ ਪੁੱਛਣੀ ਹੈ ਬਈ ਮੈਂ ਰਾਜਾ ਸੀ, ਤਖ਼ਤ 'ਤੇ ਬੈਠ ਕੇ ਲੋਕਾਂ ਨੂੰ ਮਰਵਾਉਂਦਾ ਸੀ, ਉਹਦਾ ਸਭ ਇੱਥੇ ਹੀ ਰਹਿ ਗਈ ਗੱਲਾਂ। ਗਾਹਾਂ ਦਾ ਅਜਿਹੇ ਜਿਹਦੇ ਕਰਮ ਕਰੇ ਨਾ, ਉੱਥੇ ਫਿਰ ਬਾਹ ਪੈਣਾ ਜਾ ਕੇ। ਰਾਜੇ ਫਾਜੇ ਜੀ ਇੱਥੇ ਹੀ ਆ, ਜਿਹੜੇ ਸਰਦਾਰ ਪਰਦਾਰ ਜੇ ਬਣੇ ਫਿਰਦੇ ਹਾਂ ਆਪਾਂ, ਉੱਥੇ ਨਹੀਂ ਪੁੱਛਣਾ ਕਿਸੇ ਨੇ। ਬਸ ਸਰੀਰ 'ਚੋਂ ਰੂਹ ਨਿਕਲੀ ਨਹੀਂ ਯਾਰ, ਹੋਰ ਦੇਸ਼ ਦੇ ਸੰਬੰਧ, ਹੋਰ ਪੁਲਿਸ ਨਾਲ ਸੰਬੰਧ ਪੈਣਾ ਫਿਰ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ। ਕਹਿੰਦੇ ਇਸ ਦੇ ਤਿੰਨ ਮਿੱਤਰ ਨੇ, ਇਸ ਜੀਵ ਦੇ ਤਿੰਨ ਮਿੱਤਰ ਨੇ। ਗੁਰੂ ਸਾਹਿਬ ਨੇ ਵੀ ਲਿਖੇ ਨਾ, ਕਰਮ ਨਾ ਕੀਤੋ ਮਿੱਤ, ਸੰਬੰਧੀਆਂ ਨੂੰ ਮਿੱਤਰਤਾ ਲਿਆ ਜੀਆਂ, ਹੋਰ ਸਾਗ ਨਾਤੇ ਨੂੰ ਤਾਂ ਮਿੱਤਰ ਬਣਾਉਂਦਾ ਰਿਹਾ, ਪਰ ਕਰਮਾਂ ਨੂੰ ਮਿੱਤਰ ਨਾ ਬਣਾਇਆ। ਜਿਹਨੇ ਇਹਦੀ ਸਹਾਇਤਾ ਕਰਨੀ ਸੀ ਅੱਗੇ, ਕਹਿੰਦੇ ਤਿੰਨ ਮਿੱਤਰ ਨੇ ਰੂਹ ਦੇ, ਜੀਵ ਦੇ। ਇੱਕ ਤਾਂ ਮਿੱਤਰ ਹੈ ਧਨ, ਧਨ ਉਹਨਾਂ ਚਿਰ ਹੈ ਜਿੰਨਾ ਚਿਰ ਪ੍ਰਾਣ ਕਲਾ ਚੱਲਦੀ ਹੈ ਸਰੀਰ 'ਚ। ਜਦ ਪ੍ਰਾਣ ਨਿਕਲ ਗਏ ਸਰੀਰ 'ਚੋਂ, ਜਿਹੜਾ ਤਾਨਾ ਚਾਹੇ ਬੰਕ 'ਚ ਹੈ ਚਾਹੇ ਧਰਤੀ 'ਚ ਦੱਬਿਆ ਹੋਇਆ। ਪਹਿਲੇ ਲੋਕ ਧਰਤੀ 'ਚ ਦੱਬਦੇ ਹੁੰਦੇ, ਅੱਜ ਕੱਲ੍ਹ ਤਾਂ ਕਾਵਿ ਨੇ ਧਰਤੀ 'ਚ ਦੱਬ ਦਿਓ, ਆਪਣੀ ਉਡਲੀ ਲੱਗ ਕੇ ਸਵਾਹ ਹੋ ਜੂਗੀ। ਕਹਿੰਦੇ ਉਤਨਾ ਚਾਹੀ ਮਿੱਤਰ ਨੇ ਜਿੰਨਾ ਚਿਰ ਸਰੀਰ 'ਚ ਸਾਹ ਚੱਲਦਾ, ਜਿੱਥੇ ਮਰਜ਼ੀ ਕੱਢ ਕੇ ਵਰਤ ਲਓ, ਚਾਹੇ ਸ਼ਰਾਬਾਂ ਪੀ ਲਓ ਚਾਹੇ ਪੁੰਨਦਾਨ ਕਰ ਦਿਓ, ਇਹਦੀ ਮਰਜ਼ੀ ਹੈ। ਅਤੇ ਉਹ ਉਤਨਾ ਚਿਰ ਜਾਂ ਸਰੀਰ 'ਚੋਂ ਪ੍ਰਾਣ ਨਿਕਲ ਗਏ, ਉਹ ਤਾਂ ਉੱਥੇ ਹੀ ਦੱਬਿਆ ਰਹਿ ਗਿਆ। ਜੇ ਤਾਂ ਕਿਸੇ ਦੇ ਨਾਂ ਨਖਾਇਆ ਹੋਇਆ ਮਗਰੋਂ ਵੀ ਮੇਰੇ ਫਲਾਣੇ ਨੂੰ ਮਿਲ ਜਾਵੇ ਤਾਂ ਉਹ ਮਿਲ ਜਾਂਦਾ, ਨਹੀਂ ਫਿਰ ਉਹ ਸਰਕਾਰ ਦਾ ਹੋ ਜਾਂਦਾ। ਉਸ ਤੋਂ ਬਾਅਦ ਮਿੱਤਰ ਕੌਣ ਨੇ, ਸੰਬੰਧੀ, ਸੰਬੰਧੀਆਂ ਨਾਲ ਜਾਇਆ ਜਾਇਦਾ ਸਲੂਕ ਹੁੰਦਾ ਉਹੋ ਜਿਹਾ ਫਿਰ ਉਹ ਕਰਦੇ ਨੇ। ਫਰੀਦ ਸਾਹਿਬ ਜੀ ਨੇ ਵੀ ਲਿਖਿਆ, ਸਾਢੇ ਤਰੈ ਮਣ ਦੇਹੋਰੀ ਚੱਲੇ ਪਾਣੀ ਅੰਨ, ਆਇਆ ਬੰਦਾ ਦੁਨੀ ਵਿੱਚ ਬਤ ਹਾ ਸੁਣੀ ਬੰਨ, ਮਲ ਕੁਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਦੇਗਾ। ਦਰਵਾਜ਼ੇ ਜਿਹੜੇ ਨਾਂ ਨੇ, ਕਿੰਨੇ ਹੱਥ ਮੂਹਰੇ ਕਰਨੀ, ਕਿਸੇ ਨੇ ਹੱਥ ਉੱਥੇ ਰਹਿਣ ਨਹੀਂ ਦੇਣਾ, ਪੜੋ ਪ੍ਰੇਮ ਨਾਲ, ਉਹਨਾਂ ਨੇ ਤਾਂ ਰੂਹ ਨੂੰ ਕੱਢਣਾ। ਨਾ ਜਮਦੂਤ ਕਹਿੰਦੇ ਨੇ ਜੀ ਇਹਨਾਂ ਨੂੰ, ਜਾਂ ਜਿਹੜੇ ਪੁੰਨੀ ਲੋਕ ਨੇ ਉਹਨਾਂ ਨੂੰ ਦੇਵਤੇ ਲੈਣ ਆਉਂਦੇ ਨੇ। ਦੇਵਤਿਆਂ ਨੇ ਵੀ ਲਿਹਾਜ਼ ਨਹੀਂ ਕਰਨੀ ਵੀ ਇਹ ਪੁੰਨਦਾਨ ਕਰਦਾ ਰਿਹਾ ਤੈਨੂੰ ਨਹੀਂ ਲਿਜਾਂਦੇ। ਨਹੀਂ, ਜਦ ਦੇ ਸਾਹ ਪੂਰੇ ਹੋ ਗਏ, ਜਿਹੜੇ ਬ੍ਰਹਮ ਗਿਆਨੀ ਸਿੱਖ ਹੁੰਦੇ ਨੇ ਜਾਂ ਮਹਾਂਪੁਰਸ਼ ਹੁੰਦੇ ਨੇ, ਉਹ ਆਪਣੀ ਮਰਜ਼ੀ ਨਾਲ ਜਾਂਦੇ ਹੁੰਦੇ ਨੇ। ਉਹਨਾਂ ਦੇ ਤਿੰਨ ਗੁਣ ਆਏ ਤਾਂ ਨਹੀਂ ਹੁੰਦੇ ਹਨ, ਉਮਰ ਉਹਨਾਂ ਦੀ ਵੀ ਹੁੰਦੀ ਹੈ ਸਰੀਰ ਦੀ, ਹੋਰ ਆਪਣੀ ਮਰਜ਼ੀ ਨਾਲ ਜਾਂਦੇ ਨੇ। ਦੱਸ ਵੀ ਦਿੰਦੇ ਨੇ ਵੀ ਅਸੀਂ ਫਲਾਣੇ ਦਿਨ ਇਹ ਦੁਨੀਆਂ ਤੋਂ ਚਲੇ ਜਾਣਾ, ਜਿਵੇਂ ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲੇ ਕਲਪਾਣੀ ਨਦੀ ਦੇ ਕਿਨਾਰੇ ਕੁਰਸੀ ਤੇ ਬੈਠੇ ਨੇ। ਐਤਵਾਰ ਦਾ ਦਿਹਾੜਾ, ਬਹੁਤ ਫੌਜਾਂ ਆਉਂਦੀਆਂ ਹੁੰਦੀਆਂ ਸਨ ਉੱਥੇ, ਇਤਨੇ ਸ਼ਕਤੀਸ਼ਾਲੀ ਸਨ ਜੋ ਫੌਜਾਂ ਹੁੰਦੀਆਂ ਸੀ ਸਾਂਝੀਆਂ। ਜਿਹੜਾ ਜਰਨਲ ਸੀ ਉਹ ਇਸਲਾਮ ਦਾ ਬੰਦਾ ਸੀ, ਇਸਲਾਮ ਦੀ ਫੌਜ ਤੇ ਇਸਲਾਮ ਦੀ ਹੋਈ ਸਾਰੀ, ਜਿਵੇਂ ਸਿੱਖਾਂ ਦੀਆਂ ਵੀ ਫੌਜਾਂ ਹੁੰਦੀਆਂ ਸੀ, ਸਿੱਖ ਹੀ ਅਫਸਰ ਹੁੰਦੇ ਸਨ। ਹਰ ਇੱਕ ਫੌਜ ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਫੇਰ ਜਾਂਦੀ ਸੀ ਅੱਗੇ ਮਹਿਮ ਨੂੰ, ਤਾਂ ਜਿਹੜਾ ਉਹਨਾਂ ਦਾ ਅਵਸਰ ਸੀ ਬੜਾ, ਉਹ ਕਹਿਣ ਲੱਗਾ ਵੀ ਆਪਾਂ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਅੱਗੇ ਚੱਲਣਾ ਹੈ, ਮੈਂ ਤੁਹਾਨੂੰ ਹਦਾਇਤ ਕਰਦਾ ਇੱਕ ਪ੍ਰਸ਼ਾਦੇ ਤੇ ਵੱਧ ਨਾ ਛਕਿਓ। ਕਹਿੰਦੇ ਚੰਗਾ ਜੀ, ਜੋ ਆਪ ਦਾ ਹੁਕਮ ਹੈ। ਚਲਿਆ ਗਿਆ ਉਹ ਜਿਹੜਾ ਸੀਨੀਅਰ ਸੀ, ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰੀ। ਕਹਿੰਦੇ ਕਿਉਂ ਬਈ ਪ੍ਰੇਮੀਆਂ, ਇੱਕ ਇੱਕ ਰੋਟੀ ਖਾਓਗੇ? ਤਰਕਾਲੀ ਸੀ ਨਾ, ਕੌਣ ਜਾਣ ਸਕਦਾ। ਕਹਿਣ ਲੱਗੇ ਪੰਗਤਾਂ ਲਵਾ ਦਿਓ ਸਾਰੀ ਫੌਜ ਦੀਆਂ, ਹਜ਼ਾਰਾਂ ਬੰਦਾ ਹੁੰਦਾ ਫੌਜ ਦਾ। ਸੇਵਕਾਂ ਨੂੰ ਆਰਡਰ ਕਰ ਦਿੱਤਾ, ਚੰਗੇਰਾਂ ਜਿਹਨੂੰ ਆਪਾਂ ਟੋਕਰੀ ਕਹਿੰਦੇ, ਉੱਧਰ ਚੰਗੇਰ ਕਹਿੰਦੇ ਨੇ, ਬਈ ਚੰਗੇਰਾਂ ਚੱਕ ਲਓ। ਫੌਜੀਆਂ ਨੂੰ ਆਰਡਰ ਕਰ ਦਿੱਤਾ ਉਸ ਨੂੰ ਵੀ ਜਿਹੜੀ ਚੀਜ਼ ਮੰਗੋਗੇ ਉਹੀ ਮਿਲੇਗੀ ਤੁਹਾਨੂੰ, ਸੰਕੋਚ ਨਾ ਕਰਿਓ। ਹੁਕਮ ਹੋ ਗਿਆ ਤਾਂ ਫਿਰ ਜਿਹੜੀ ਚੀਜ਼ ਮੰਗਦਾ ਨਾ ਫੌਜੀ, ਜੇ ਕਹਿੰਦਾ ਮੈਨੂੰ ਲੱਡੂ ਦੇ ਦਿਓ ਜੀ, ਚੰਗੇਰ ਦੇ ਵਿੱਚ ਹੱਥ ਪਾਓ, ਲੱਡੂ ਹੀ ਲੱਡੂ ਬਸ ਜੀ, ਮੈਨੂੰ ਜਲੇਬੀਆਂ ਚਾਹੀਦੀਆਂ ਨੇ, ਚੰਗੇਰ ਚੋਂ ਜਲੇਬੀ ਹੀ ਜਲੇਬੀਆਂ। ਔਰ ਇਸ ਤਰ੍ਹਾਂ ਨਾਲ ਸ਼ਕਤੀਸ਼ਾਲੀ ਹੁੰਦੇ ਨੇ ਮਹਾਤਮਾ, ਕੁਰਸੀ ਤੇ ਬੈਠੇ ਨੇ, ਬੜੇ ਬੜੇ ਅੰਗਰੇਜ਼ ਆ ਕੇ ਨਮਸਕਾਰਾਂ ਕਰਦੇ ਸੀ ਉਹਨਾਂ ਨੂੰ, ਕਿਉਂ ਪਰਮੇਸ਼ਰ ਨੇ ਫੌਜ ਦੇ ਵਿੱਚ ਪਹਿਰਾ ਦਿੱਤਾ ਸੀ ਉਹਨਾਂ ਦੀ ਜਗ੍ਹਾ ਤੇ। ਬੈਠੇ ਬੈਠੇ ਸੁਤਈ ਵਚਨ ਕਰਿਆ, ਕਹਿਣ ਲੱਗੇ ਵੀ ਗੁਰਮੁਖੋ ਦਰਸ਼ਨ ਮੇਲਾ ਕਰ ਲਓ, ਇਹ ਸਰੀਰ ਰੂਪੀ ਚੋਆ ਹੋ ਗਿਆ ਪੁਰਾਣਾ ਸਾਡਾ, ਹੁਣ ਅਸੀਂ ਇਹਨੂੰ ਬਦਲਣਾ। ਬੜੋ ਪ੍ਰੇਮ ਦੇ ਨਾਲ ਆਪਾਂ ਟਾਕੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ
ਹਾਂ।
ਦੇ ਵਿੱਚ ਕਹਿਣ ਲੱਗੇ ਭਾਈ ਚੋਲਾ ਸਰੀਰ ਰੂਪੀ ਚੋਲਾ ਪੁਰਾਣਾ ਹੋ ਗਿਆ, ਆਤਮਾ ਤਾਂ ਇੱਕ ਰਸ ਰਹਿੰਦਾ, ਨਾ ਉਹ ਜੰਮਦਾ, ਨਾ ਬਚਪਨਾ, ਨਾ ਜਵਾਨੀ ਹੈ, ਨਾ ਬੁਢਾਪਾ, ਨਾ ਮੌਤ ਹੈ ਉਹਦੇ 'ਚ। ਅੱਜ ਤੋਂ 8ਵੇਂ ਨੂੰ ਅਸੀਂ ਇਸ ਪੁਰਾਣੇ ਚੋਲੇ ਨੂੰ ਛੱਡ ਦੇਣਾ। ਉਹ ਸੰਗਤਾਂ ਦੇ ਵਿੱਚੋਂ ਕੌਣ ਸੁਣਾ ਦੇਵੇਗਾ, ਆਪਾਂ ਤਾਂ ਬੁੜੇ ਹੋ ਜਾਈਏ, ਫਿਕਰ ਪੈ ਜਾਂਦਾ ਵੀ ਕਿਤੋਂ ਉਮਰ ਮੁੱਲ ਨੂੰ ਵੀ ਮਿਲ ਜਾਵੇ। ਉਮਰ ਨਹੀਂ ਮੁੱਲ ਨੂੰ ਮਿਲੇਗੀ, ਪਦਾਰਥ ਮਿਲਣਗੇ, ਨਾ ਆਤਮਾ ਮੁੱਲ ਨੂੰ ਮਿਲੇ, ਆਪ ਪ੍ਰਗਟ ਕਰਨਾ ਪਵੇਗਾ। ਨਹੀਂ ਤਾਂ ਫਿਰ ਅਮੀਰ ਲੋਕ ਵੀ ਪਰਮੇਸ਼ੁਰ ਨੂੰ ਮੁੱਲ ਲੈ ਲੈਣ, ਅਤੇ ਫਿਰ ਨਾਮਦੇਵ ਕਬੀਰ ਵਿਚਾਰਾ ਸੈਨ ਜੀ ਉਹਨਾਂ ਨੂੰ ਕਿਹਨੇ ਪੁੱਛਣਾ ਜੀ ਇੱਥੇ। ਇਹ ਤਾਂ ਪਰਮਾਰਥ ਤਾਂ ਆਪ ਕਰਨਾ ਪੈਣਾ, ਆ ਪਦਾਰਥ ਨੇ ਮਾਇਆ ਦੇ ਅਧੀਨ ਨੇ। ਪਰਮੇਸ਼ਰ ਆ ਜਿਹੜਾ ਉਹ ਪ੍ਰੇਮ ਦੇ ਅਧੀਨ, ਪ੍ਰੇਮ ਦੁਆਰਾ ਹੀ ਫਿਰ ਉਹ ਆ ਕੇ ਸਿੱਖਾਂ ਦੇ ਕੰਮ ਕਰਦਾ ਨਾ, ਭਗਤਾਂ ਦੇ। ਕਹਿੰਦੇ ਭਾਈ ਅੱਜ ਤੋਂ 8ਵੇਂ ਨੂੰ ਅਸੀਂ ਇਹ ਸਰੀਰ ਨੂੰ ਛੱਡ ਦੇਣਾ, ਚੋਲੇ ਨੂੰ ਪੁਰਾਣੇ ਨੂੰ। ਬੇਨਤੀ ਕਰੀ ਮਹਾਰਾਜ ਜੀ, ਇਹ ਤਾਂ ਪਠਾਣੀ ਇਲਾਕਾ, ਇਹ ਤਾਂ ਆਦਮੀਆਂ ਨੂੰ ਜਿਉਂਦਿਆਂ ਨੂੰ ਖਾ ਜਾਂਦੇ ਨੇ, ਆਪ ਨੇ ਤਾਂ ਸਤਯੁਗ ਵਰਤਾਇਆ ਹੋਇਆ ਇੱਥੇ। ਬੜੇ ਬੜੇ ਪਠਾਣ ਲੋਕ ਡੰਡੌਤਾਂ ਕਰਦੇ ਆਉਂਦੇ ਸੀ, ਡੇਰੇ ਨੂੰ ਡੰਡੌਤਾਂ, ਇਤਨੇ ਸ਼ਕਤੀਸ਼ਾਲੀ ਸਨ। ਜੈਸਾ ਸਮਾਂ ਆਉਂਦਾ ਮਹਾਤਮਾ ਵੈਸਾ ਹੀ ਵਿਹਾਰ ਬਣਾ ਲੈਂਦੇ ਹੁੰਦੇ ਨੇ। ਮੈਂ ਬੜੇ ਮਹਾਰਾਜ ਕੋ ਬੇਨਤੀ ਕਰੀ, ਜਦ ਉਹਨਾਂ ਨੇ ਕਿਹਾ ਸੀ ਚਲੇ ਜਾਣਾ ਹੁਣ ਇਹ ਦੁਨੀਆਂ ਤੋਂ, ਮੈਂ ਕਿਹਾ ਠੀਕ ਹੈ ਤੁਹਾਡੀ ਮੌਜ ਹੈ, ਤੁਹਾਨੂੰ ਕੌਣ ਰੋਕ ਸਕਦਾ ਵੀ ਨਹੀਂ ਨਾ ਜਾਓ ਤੁਸੀਂ। ਮੈਂ ਕੋ ਥੋੜ੍ਹਾ ਜਿਹਾ ਜਦੋਂ ਮੈਂ ਕਿਹਾ, ਮੈਂ ਕਿਹਾ ਦਿਖਾਲੋ ਤਾਂ ਸਹੀ। ਕਹਿੰਦੇ ਨਹੀਂ ਸਮਾਂ ਨਹੀਂ ਹੈ, ਬਥੇਰਾ ਦਿਖਾਲਿਆ। ਕਹਿੰਦੇ ਪਠਾਣੀ ਇਲਾਕਾ ਤੇ ਉੱਥੇ ਸ਼ਕਤੀਆਂ ਦਿਖਾਉਣੀਆਂ ਪੈਂਦੀਆਂ ਨੇ, ਇੱਥੇ ਕੋਈ ਲੋੜ ਨਹੀਂ। ਕਹਿੰਦੇ ਹੈ ਸਭ ਕੁਛ। ਮੈਂ ਕਿਹਾ ਮੈਨੂੰ ਸ਼ਰਧਾ ਜ਼ਰੂਰ ਹੈ ਬਈ ਸਭ ਕੁਛ ਹੈ। ਕਹਿੰਦੇ ਬਸ ਸੂਰਮਾ ਉਹ ਹੈ, ਕਹਿੰਦੇ ਜਿਹੜਾ ਆਪਣੀ ਤਾਕਤ ਨੂੰ ਜਜ਼ਬ ਕਰਕੇ ਰੱਖੇ। ਕੋਈ ਮਾੜਾ ਜਿਹਾ ਪਿੰਡ ਦੇ ਵਿੱਚ ਹੋ ਗਿਆ, ਮਾੜਾ ਮੋਟਾ ਕਿਸੇ ਗਰੀਬ ਦਾ ਪਨਾਲਾ ਤੋੜਦਾ ਡਾਂਗ ਮਾਰ ਕੇ, ਉਹ ਕਹਿੰਦੇ ਕੋਈ ਸੂਰਮਾ। ਉਹ ਗਰੀਬ ਵੀ ਵੱਧ ਘੱਟ ਬੋਲੇ ਉਹਦਾ ਵੀ ਜਰੇ, ਉਹ ਕਹਿੰਦੇ ਸੂਰਮਾ ਹੁੰਦਾ। ਔਰ ਇਸ ਤਰ੍ਹਾਂ ਦਾ ਬਹੁਤ ਉੱਥੇ ਸ਼ਕਤੀਸ਼ਾਲੀ ਦਾਦੇ ਨੇ ਵੀ ਸੰਤ ਮਹਾਰਾਜ ਜੀ ਘੋੜੀ ਖੋਲ੍ਹ ਕੇ ਲੈ ਗਏ ਪਠਾਣ। ਜਦ ਇੱਕ ਮੀਲ 'ਤੇ ਗਏ ਅੰਨੇ ਹੋ ਗਏ, ਅੰਨੇ ਕਿਹਨੇ ਕਰਤੇ ਹੁਣ। ਤਦ ਉਹ ਦੂਰੋਂ ਦੇਖਿਆ ਪ੍ਰੇਮੀਆਂ ਨੇ ਵੀ ਆ ਸੰਤ ਮਹਾਰਾਜ ਜੀ ਘੋੜੀ ਕਿਉਂ ਇੱਥੇ ਖੜੀ ਹੈ। ਪੁੱਛਿਆ ਵੀ ਘੋੜੀ, ਉਹ ਤਹਾਂ ਨਿਕਲ ਗਈਆਂ ਪਠਾਣਾਂ ਦੀਆਂ। ਕਹਿੰਦੇ ਸੰਗਤ ਨੂੰ ਕਹਿੰਦੇ ਪ੍ਰੇਮੀਓ, ਸਾਤੋਂ ਤਾਂ ਗਲਤੀ ਹੋ ਗਈ, ਇਹ ਘੋੜੀ ਦਾ ਬਾਬਾ ਕਰਨ ਸਿੰਘ ਮਹਾਰਾਜ ਜੀ ਅਸੀਂ ਚੋਰੀ ਕੱਢ ਕੇ ਲਿਆਏ, ਚੋਰੀ। ਪਰ ਹੁਣ ਅਸੀਂ ਹੋ ਗਏ ਅੰਨੇ, ਜਾਂ ਡੇਰੇ ਕੰਨੀ ਨੂੰ ਜਾਂਦੇ ਹਾਂ ਸਜਾਖੀਆਂ, ਅਤੇ ਇੱਧਰ ਨੂੰ ਜਾਂਦੇ ਹਾਂ ਅੰਨੇ। ਸੰਗਤ ਕਹਿੰਦੀ ਉਹ ਕਰੋ ਤੁਸੀਂ ਸਾਡੇ ਨਾਲ ਚੱਲੋ, ਅਸੀਂ ਤੁਹਾਡੀ ਸਿਫਾਰਿਸ਼ ਕਰਾਂਗੇ, ਤੁਹਾਨੂੰ ਮਾਫ਼ ਕਰਾ ਦਿਆਂਗੇ, ਕਰ ਦੇਣਗੇ ਮਾਫ਼, ਦਿਆਲੂ ਨੇ ਮਹਾਤਮਾ। ਚਲੇ ਗਏ ਸੰਤ ਮਹਾਰਾਜ ਜੀ ਕੁਰਸੀ 'ਤੇ ਬੈਠੇ ਨੇ, ਕੁੜੀ ਤਵੇਲੇ 'ਚ ਬੰਨ ਦਿੱਤੀ। ਉਹਨਾਂ ਨੇ ਜਾ ਕੇ ਨਮਸਕਾਰ ਕਰੀ, ਨਾਲੇ ਹੀ ਪਠਾਣ ਨੇ, ਅਤੇ ਉਹ ਫਿਰ ਜਿਹੜੇ ਪ੍ਰੇਮੀ ਸੀ ਉਹਨਾਂ ਨੇ ਬੇਨਤੀ ਕਰੀ, ਮਹਾਰਾਜ ਜੀ ਇਹ ਪਠਾਣਾਂ 'ਤੇ ਗਲਤੀ ਹੋ ਗਈ, ਇਹਨਾਂ ਤੋਂ ਗਲਤੀ ਹੋ ਗਈ, ਕਿਰਪਾ ਕਰੋ ਇਹਨਾਂ ਦੀ ਗਲਤੀ ਮਾਫ਼ ਕਰ ਦਿਓ। ਜਦ ਪਰੇ ਨੂੰ ਜਾਂਦੇ ਸੀ ਅੰਨੇ, ਜਾਂ ਡੇਰੇ ਨੂੰ ਆਉਂਦੇ ਸੀ ਸਜਾਖੇ, ਉਹ ਦਿਆਲੂ ਮਹਾਤਮਾ ਕਹਿੰਦੇ ਵੀ ਇਉਂ ਕਰੋ, ਇਹ ਤਾਂ ਵਿਚਾਰੇ ਰਾਤ ਦੇ ਥੱਕੇ ਹੋਏ ਨੇ, ਸਾਰੀ ਰਾਤ ਫਿਰਦੇ ਰਹੇ ਨੇ ਬਾਣਾਂ 'ਚ, ਇਹਨਾਂ ਨੂੰ ਲੱਡੂ ਜਲੇਬੀ ਖਿਲਾਓ ਪਹਿਲਾਂ ਤਾਂ ਰੱਜ ਕੇ। ਦੇਖੋ ਦਿਆਲੂ ਮਹਾਤਮਾ, ਇਸ ਤਾਂ ਹੀ ਤਾਂ ਫਿਰ ਮਹਾਤਮਾ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਗੁਰੂ ਸਾਹਿਬ ਨੇ ਲਿਖਣਾ ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਚੇਤਾ ਵਿਖਿਆਨੇ। ਜਦ ਇਤਨਾ ਦਿਆਲਪਣਾ ਦੇਖਿਆ ਉਹਨਾਂ ਪਠਾਣਾਂ ਨੇ, ਉਹਨਾਂ ਦੀਆਂ ਤਹਾਂ ਨਿਕਲ ਗਈਆਂ। ਕਹਿੰਦਾ ਮਹਾਰਾਜ ਜੀ ਆਪ ਅਸੀਂ ਹੁਣ ਘਰ ਨਹੀਂ ਜਾਵਾਂਗੇ, ਡੇਰੇ ਦੀ ਹੀ ਸੇਵਾ ਕਰਾਂਗੇ ਸਾਰੀ ਉਮਰ। ਇਤਨੇ ਸ਼ਕਤੀਸ਼ਾਲੀ ਸਨ। ਕਹਿੰਦੇ ਭਾਈ ਚੋਲਾ ਪੁਰਾਣਾ ਹੋ ਗਿਆ, ਸਿਆਣਾ ਬੰਦਾ ਪਾਟੇ ਲੀੜੇ ਨੂੰ ਟਾਕੀਆਂ ਨਹੀਂ ਲਾਉਂਦਾ ਹੁੰਦਾ, ਜੇ ਸਾਹਮਣੇ ਨਵਾਂ ਚੋਲਾ ਪਿਆ ਆਵੇ ਤਾਂ ਫਿਰ ਪੁਰਾਣੇ ਨੂੰ ਟਾਕੀਆਂ ਲਾਉਣ ਦੀ ਕੀ ਲੋੜ ਹੈ। ਆਪਣੇ ਕੋਲ ਨਵਾਂ ਹੈ ਨਹੀਂ, ਆਪਾਂ ਇਸੇ ਨੂੰ ਟਾਕੀਆਂ ਲਾਉਂਦੇ ਹਾਂ ਮੁੜ ਮੁੜ ਕੇ, ਬਈ ਦੁਨੀਆਂ ਤੋਂ ਜਾਈਏ ਹੀ ਨਾ, ਉਹ ਤਾਂ ਚਾਹੁੰਦੇ ਹੀ ਰਹਿੰਦੇ ਨੇ ਹਮੇਸ਼ਾ। ਵੀਰ ਸਾਹਿਬ ਨੇ ਲਿਖਿਆ ਨਾ, ਜਿਸ ਮਾਰਨੇ ਤੇ ਜੱਗ ਡਰੇ, ਜੱਗ ਦੇ ਵਿੱਚ ਸਾਰੀ ਦੁਨੀਆਂ ਆ ਗਈ, ਬਹੁ ਵਚਨ ਹੈ। ਜਿਸ ਮਾਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ। ਇੱਕ ਹੁੰਦੀ ਆ ਜੀਵਨ ਮੁਕਤੀ, ਇੱਕ ਵਿਦੇਹ ਮੁਕਤੀ ਹੁੰਦੀ ਹੈ। ਹੁਣ ਇਹਨੂੰ ਹਰੇਕ ਨਹੀਂ ਸਮਝੂਗਾ, ਪੜ੍ਹਿਆ ਹੋਇਆ ਸੁਣ ਤਾਂ ਲਊਗਾ, ਕਿਉਂ ਤਾਂ ਪੜ੍ਹਿਆ ਹੋਇਆ ਨਾ ਇਸ ਤਰ੍ਹਾਂ। ਇੱਕ ਹੁੰਦੀ ਹੈ ਜੀਵਨ ਮੁਕਤ, ਇੱਕ ਹੁੰਦੀ ਆ ਵਿਦੇਹ ਮੁਕਤ। ਜਦ ਇਹ ਗੁਰੂ ਵਾਲਾ ਬਣ ਕੇ ਨਾਮ ਦਾ ਅਭਿਆਸ ਕਰਦਾ, ਅਭਿਆਸ ਕਰਦਿਆਂ ਕਰਦਿਆਂ ਇਹ ਤਿੰਨਾਂ ਸਰੀਰਾਂ 'ਚੋਂ ਸੁਰਤ ਨੂੰ ਕੱਢ ਕੇ ਅਤੇ ਪ੍ਰਪੰਚਰ ਨਾਮ ਰੂਪ ਨੂੰ ਪਿੱਛੇ ਛੱਡ ਕੇ ਜੋ ਆਤਮਾ ਅੰਦਰ ਇਸਦੇ ਉਹਦੇ ਵਿੱਚ ਜਾ ਕੇ ਲੈ ਹੋ ਜਾਂਦਾ, ਰਹਿੰਦਾ ਸਰੀਰ 'ਚ, ਉਹਨੂੰ ਜੀਵਨ ਮੁਕਤ ਕਹਿੰਦੇ ਨੇ। ਜਦ ਫਿਰ ਸਰੀਰ ਦੇ ਵਿੱਚੋਂ ਰੂਹ ਨਿਕਲਦੀ ਹੈ ਨਾ, ਉਹਨੂੰ ਵਿਦੇਹ ਮੁਕਤ ਕਹਿੰਦੇ ਨੇ। ਫਿਰ ਦੇਹ ਵੀ ਨਹੀਂ ਰਹਿੰਦੀ ਹੈ। ਹੁੰਦਿਆਂ ਵੀ ਨਹੀਂ, ਰਾਜਾ ਜਨਕ ਜੀ ਵਿਦੇਹੀ ਸੀ, ਦੇਖ ਲਓ ਚੱਕਰਵਰਤੀ ਰਾਜਾ ਸੀ, ਉਹਨੂੰ ਸਰੀਰ ਹੁੰਦਿਆਂ ਸਰੀਰ ਨਾ ਭਾਸਣ ਉਹਨੂੰ ਵਿਦੇਹ ਕਹਿੰਦੇ ਨੇ। ਹੁਣ ਦੇਖ ਲਓ ਆਪਾਂ ਨੂੰ ਭਾਸਦਾ ਕਿ ਨਹੀਂ, ਆਪਾਂ ਤਾਂ ਹੁਣ ਵੀ ਫੁਰਨੇ ਕਰਦੇ ਹਾਂ, ਅਜੇ ਵੀ ਮਨ ਬਾਜ਼ਾਰ ਦੇ ਵਿੱਚ ਫਿਰਦਾ, ਕੀ ਆ ਇੱਥੇ ਦਾ ਜਾ ਉਹ ਮਲਾਈ ਜੀ ਖਾਂਦਾ, ਅਜੇ ਵੀ ਮਲਾਈਆਂ ਹੀ ਖਾਂਦੇ ਹਾਂ। ਦੱਸੋ ਕਿਸ ਤਰ੍ਹਾਂ ਆਪਣਾ ਮਨ ਨਾਮ ਨਾਲ ਜੁੜ ਜਾਵੇਗਾ, ਬੜਾ ਮੁਸ਼ਕਲ ਹੈ। ਆ ਹੌਲੀ ਹੌਲੀ ਗੁਰੂ ਵਾਲਾ ਬਣ ਜਾਵੇ, ਉੱਚਾ ਉੱਠਣਾ ਸ਼ੁਰੂ ਹੋ ਜਾਵੇ, ਫਿਰ ਜਦ ਉਹ ਰੂਹ ਸਰੀਰ 'ਚੋਂ ਨਿਕਲ ਕੇ ਤਾਂ ਜੋ ਨਿਰਾਕਾਰ ਆਤਮਾ ਸਾਰੇ ਪਰਿਪੂਰਨ ਹੈ, ਫਿਰ ਉਹਦੇ ਵਿੱਚ ਲਾਇਆ ਹੁੰਦਾ, ਉਹਨੂੰ ਵਿਦੇਹ ਮੁਕਤ ਕਹਿੰਦੇ ਨੇ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਪੁਰਾਣਾ ਭਾਈ ਹੁਣ ਇਹ ਚੋਲਾ, ਇਹਨੂੰ ਹੁਣ ਅਸੀਂ ਬਦਲੀ ਕਰਨਾ। ਜਿਸ ਮਰਨੇ 'ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਭਰਮ। ਸਰੀਰ ਦੇ ਹੁੰਦਿਆਂ ਕਿਰਿਆ ਕਰਨੀ ਪੈਂਦੀ ਹੈ, ਕਰਨੀ ਪੈਂਦੀ ਹੈ ਕਿ ਨਹੀਂ, ਰੋਟੀ ਵੀ ਖਾਣੀ ਪੈਂਦੀ ਹੈ, ਚਾਹੇ ਖਿਚੜੀ ਖਾਓ, ਚਾਹੇ ਦਲੀਆ ਖਾ ਲਓ, ਚਾਹੇ ਮੇਵੇ ਖਾ ਲਓ, ਪਦਾਰਥ ਖਾ ਲਓ, ਖਾਣਾ ਜ਼ਰੂਰ ਪਵੇਗਾ। ਫਿਰ ਇਹਨੂੰ ਧੋਣਾ ਧੋਣਾ ਵੀ ਪੈਂਦਾ ਸਰੀਰ ਨੂੰ, ਹਾਲਾਂਕਿ ਉਹ ਸਰੀਰ ਹੀ ਹੁੰਦੇ ਹਨ, ਪਰ ਕਰਨਾ ਪੈਂਦਾ ਹੁਣ ਸਰੀਰ 'ਚ ਰੂਹ। ਜਦ ਇਹ ਸਰੀਰ ਨੂੰ ਛੱਡ ਕੇ ਆਤਮਾ ਦੇ ਵਿੱਚ ਨਿਕਲੀ, ਫਿਰ ਸਰੀਰ 'ਤੇ ਕੀ ਲੈਣਾ, ਫਿਰ ਵਿਦੇਹ ਮੁਕਤ ਕਹਿੰਦੇ ਨੇ। ਪੜ੍ਹੋ ਪ੍ਰੇਮਿੰਦਰਾਂ ਨੇ ਦੱਸਿਆ, ਹਰ ਇੱਕ ਦੀ ਅਵਸਥਾ ਨਹੀਂ ਹੁੰਦੀ ਹੈ। ਕੰਬਣ ਲੱਗ ਜਾਵੇ ਜੇ ਹੁਣ ਕਹਿ ਦੇਵੇ ਤੇਰੇ ਕੱਲ ਨੂੰ ਜਾਣਾ ਤਾਂ ਦੁਨੀਆਂ ਤੋਂ, ਸਾਰਾ ਟੱਬਰ ਰੋਣ ਲੱਗ ਜਾਊ, ਸਾਰਾ ਟੱਬਰ।
Thank you.
सारी दुनिया मौत तो यूं डरती है जिमें तीरों कौं डरदा हुंदा। पठाणा नूं बहुत राठ मन्निया कौं पठाण ने जिहड़े ओह छेवें पातशाह महाराज जी दीवान दे विच बैठे ने, ओह पठाण लोक भी आउंदे सन। बड़े बड़े राजे राणिया दीआं लड़कियां राजे लोग भी छेवें पातशाह महाराज के कदमां च आके बैठदे सी। एक नौजवान पठान उसनू फुरना हो गया भी महाराज का शरीर बहुत सुंदर है, तो जिवें अपने महाराज का शरीर खबर नहीं किहड़ी किथे बनया, हो किने बनाया सी है जा सुंदर। छेवें पातशाह महाराज का शरीर बहुत सुंदर सी, गाड़ीन कहते हाथी दे सुंडा वर्गिया बाहवां सी, सुंडा वर्गिया जैसे मिर्ग दे नेत्र होंदे ने इस तरह के नेत्र छेवें पातशाह महाराज जी बैठे ने तख्त दे उत्ते। राजे राणे कदमां दे विच बैठे ने, बड़े शरीफ घराने दीआं लड़कियां बैठियां ने। हर एक इंसान अपने मन नाल तोलदा दूए नूं, जिहा जा किसी का अपना मन है उस मन नाल तोलदा भी ये भी मेरे वर्गा ही होगा। उस दे मन दे विच गुजरी भी इतने असरज इतना सुंदर स्वरूप ते इस तरह का तो मन वाला हो जाता होना। खैर वह डरे पहला तो बोल ना सकिया, महाराज का रोह बहुत सी। जब वो सूरमिया के खड़ते होंगे सी शस्त्र पा के, कहते एक ठुचे होंगे जी देख लो सारे सूरमिया तो सिखा तो, इतना बुलंद शरीर सी महाराज जी का। खैर महाराज जी दीवान चो लहदा बैठे जाके वह चलिया गया पठान। उन्हें अपने मन की अगे रख दिता जहा जा उहदा मन सी, कहिंदा महाराज शरीफ घराने दीआं लड़कियां आउंदीआं ने थोड़ा मन मैला हो जांदा होणा। छेवें पातशाह महाराज कहिंदे आ पठान बच्चे इहदा उत्तर तां असीं देवांगे तैनूं फेर। ओह सारे पठान लोकां नूं भी पता सी भी गुरू साहिब का बचन नहीं मुड़ेगा, जिवें बाबा करम सिंह दे वह पठानी इलाके दे विच इतनी धुम पई हुई सी भी जे बाबा करम सिंह बचन कर देगा वह मुड़ेगा नहीं फिर, बस इन्नी दुनिया डरती सी उन्हां को, ताकत सी विच एवें तां नहीं है। जिस तरह होती मरदान नूं संगतां आउंदियां, पठानी इलाका सी आ जिहड़े मस्टंडे जे हुंदे ने नौजवान, जो संगतां दे मेरे कुत्ते राजा करन कुत्ते, फिर संगतां बेचारियां चुप करके तुरा लीड़े लूड़े पाड़दा करन कुत्ते, जे कूरन तो वह मारन, फिर जिते बहु गिणती होंदी मारदा ही हुंदा ना अगला, इस तरह का हुंदा। ये बहु गिणती करके आ होया जो कुछ होया नहीं, होण दी की लोड़ सी, ये जे बराबर दे हुंदे तां फिर ऐ कित्थे होना सी, बहु गिणती करके हो गया ना जोर करके। आ इस तरह दे नाल संगतां ने महाराज जी को बेनती करी, महाराज पठाणा का पिंड है मुंडे संडे जे कुत्ते लांदे ने मगर, ते हुण असीं की करिए फिर। छुड़किया महापुरशां ने भी इन्हां नूं हटाईए किवें, कहिंदे ऐ करो आ लै जाओ लिफाफे मिठाई दे उन्हां नूं दे दो भी जे तां कुत्ते लाओगे तां ये ब्यो है, जे नहीं कुत्ते लाओगे तां अमृत है। फिर उन्होंने मिठाई फड़ ली, हंकारी सी ना, कहिंदे हुण डरदे मिठाइयां घलदे ने सानूं डरदे, देखो किथे जमीन शमान का फर्क है। वह तो दयालता अगे रखते घलते ने, वह कहते डरते ने, जिवें नौवें पातशाह महाराज जी ने गोली मारी सी ना सीहे मसंद ने, तां फिर नौवें पातशाह महाराज ने मक्खण शाह नूं कहा सारे पदार्थ चक के पिरसी जंग के डेरे रख्या, हुण तां हुकम ने ते सारे पदार्थ रख दिते। तो फिर की होया, वो की विचार करते ने बई गुरु डरदा हुण आपे विछाड़े पदार्थ साढ़े रख गया, देखो ਡਰਦਿਆਂ ਨੇ ਰੱਖੇ ਨੇ ਕਿ ਦਿਆਲਤਾ ਨਾਲ ਰੱਖੇ ਨੇ ਵੀ ਉਹ ਪਦਾਰਥਾਂ ਦਾ ਭੁੱਖਾ ਹੈ, ਚਲੋ ਆਪਾਂ ਨੂੰ ਪਦਾਰਥਾਂ ਦੀ ਕੀ ਲੋੜ ਹੈ। ਉਹ ਕਹਿੰਦੇ ਡਰਦਾ ਰਾਦਾ ਵੀ ਫਿਰ ਗੋਲੀ ਮਾਰਨਗੇ ਨਹੀਂ, ਹੀਰ ਵੱਲ ਉਹਦਾ ਮਸੰਦ ਧੀਸੀਆਂ ਇਸ ਤਰ੍ਹਾਂ ਦੀ ਹੈ। ਉਹਨਾਂ ਨੇ ਕਿਹਾ ਵੀ ਡਰਦੇ ਲੱਡੂ ਖਵਾਉਂਦੇ ਨੇ। ਖੈਰ ਸਾਲ ਭਰ ਲੱਡੂ ਖਾਧੇ ਰਹੇ, ਕੁਛ ਨਹੀਂ ਹੋਇਆ, ਅੰਮ੍ਰਿਤ ਬਣ ਗਿਆ। ਜਾਂ ਸਾਲ ਤੋਂ ਬਾਅਦ ਫਿਰ ਜੋੜ ਮੇਲੇ ਹੁੰਦੇ ਨੇ, ਸੰਗਤਾਂ ਆਈਆਂ ਤਾਂ ਕੁੱਤੇ ਫੇਰ ਲਾਤੇ ਉਹਨਾਂ ਨੇ, ਮਗਰ ਤਾਂ ਫਿਰ ਮਰਨੇ ਸ਼ੁਰੂ ਹੋ ਗਏ। ਉਹ ਸਾਲ ਬਾਅਦ ਵਿਆਹ ਬਣੀ, ਫਿਰ ਸਾਰਾ ਪਿੰਡੀ ਮਰ ਗਿਆ, ਸਾਰਾ ਪਿੰਡੀ। ਇਤਨੀ ਤਾਕਤ ਸੀ ਮਹਾਂਪੁਰਸ਼ਾਂ ਦੇ ਬਚਨਾਂ ਦੇ ਵਿੱਚ। ਇੱਕ ਪਛਾਣੀ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਉਹ ਪੀਰ ਨੇ ਸ਼ਰਾਬ ਦਿੱਤਾ ਸੀ, ਕਿਹਾ ਸੀ ਸਾਨੂੰ, ਉਹਨੇ ਬੱਚਾ ਚੱਕ ਕੇ ਭੱਜ ਲਈ ਜੀ। ਸੰਤ ਮਹਾਰਾਜ ਜੀ ਕੁਰਸੀ ਦੇ ਹੇਠ ਦੀ ਕਲਪਾਣੀ ਨੂੰ ਜੀ ਕਿਨਾਰੇ ਚਰਨਾਂ 'ਤੇ ਚਲਾ ਕੇ ਮਾਰਿਆ, ਕਹਿਣ ਲੱਗੀ ਆਏ ਪੀਰ ਜੀ ਜੜਤਾ ਰੱਖ ਲਓ, ਕਹਿੰਦੇ ਚੰਗਾ ਤੂੰ ਹੁਣ ਆ ਗਈ ਸ਼ਰਨ ਦੇ ਵਿੱਚ, ਇਹ ਨਹੀਂ ਮਰੇਗਾ। ਫਿਰ ਉਹ ਮਰਿਆ ਨਹੀਂ ਸੀਗਾ ਬੱਚਾ। ਉਹ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਜਿਹੜੇ ਬੱਚੇ ਨੇ ਨਹੀਂ ਟਲਣਗੇ, ਉਹ ਤਾਂ ਗੁਰੂ ਸਨ, ਗੁਰੂ ਦਾ ਬਚਨ ਕੈਸੇ ਟਲ ਜਾਏਗਾ। ਕਹਿੰਦੇ ਆਏ ਪਠਾਣ ਬੱਚੇ, ਇਹਦਾ ਉੱਤਰ ਤੈਨੂੰ ਦੇਵਾਂਗੇ ਹਫ਼ਤੇ ਤੋਂ ਬਾਅਦ, ਪਰ ਤਾਂ ਹਫ਼ਤੇ ਦੇ ਅੰਦਰ ਅੰਦਰ ਮਰ ਜਾਣਾ। ਮਰ ਜਾਣਾ ਤਾਂ ਪਠਾਣ ਨੂੰ ਕਹਿੰਦੇ, ਉਹਦਾ ਕੰਮਾਂ ਲੱਗ ਗਿਆ ਉੱਥੇ, ਰੂਹ ਉਹਦਾ ਚਿਹਰਾ ਪੀਲਾ ਪੈ ਗਿਆ, ਚਲਿਆ ਗਿਆ ਘਰ, ਬੁਲਾਉਂਦਾ ਹੀ ਨਹੀਂ ਕਿਸੇ ਨੂੰ, ਬੁਲਾਉਂਦਾ ਹੀ ਨਹੀਂ ਕਿ ਮੌਤ ਆ ਗਈ ਨਾ ਸਾਹਮਣੇ। ਜੇ ਆਪਾਂ ਨੂੰ ਵੀ ਕੋਈ ਜਿਹਦੇ 'ਤੇ ਆਪਣੀ ਸ਼ਰਧਾ ਹੋਵੇ ਅਤੇ ਉਹ ਕਹਿ ਦੇਵੇ ਤਾਂ ਸਵੇਰ ਨੂੰ ਮਰ ਜਾਣਾ, ਨਾ ਕਦੇ ਘਰ ਨਹੀਂ ਵੜਦਾ, ਗੁਰਦੁਆਰੇ ਹੀ ਚਲਿਆ ਜਾਊ, ਵੀ ਘਰ ਹੁਣ ਕੀ ਲੈਣੇ। ਆਹ ਹੁਣ ਆਪਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਨਾ, ਆਪਾਂ ਪਦਾਰਥਵਾਦੀ ਲੋਕ ਹੋਏ ਹੋਏ ਬਈ ਆਪਾਂ ਤਾਂ ਮਰਨਾ ਹੀ ਨਹੀਂ ਹੈ, ਉਹ ਗੁਆਂਢੀ ਵੀ ਮਰਦੇ ਨੇ ਬਸ, ਆਪਾਂ ਤਾਂ ਮਰਨਾ ਹੀ ਨਹੀਂ, ਗੁਆਂਢੀ ਮਰੂਗਾ ਜਾਂ ਗੁਆਂਢੀ ਮਰੂਗਾ, ਤੇਰੇ ਕੀਲੇ ਕੱਢੇ ਹੋਏ ਨੇ ਇੱਥੇ, ਵਾਰੀ ਤਾਂ ਤੇਰੀ ਵੀ ਆਉਣੀ ਆ ਪਿਆਰਿਆ, ਪੜ ਪ੍ਰੇਮ ਨਾਲ। Thank you.
जी ने इस गल नूं जाहर करिया अपनी बाणी अंदर, फरीदा किथे तेंडे मापिया जिन्नी तू जनियो होए तां पासों लद गए तू अजे ना पतीणिया। देख लो जिहड़े आपां नूं घलाउंदे हुंदे दी खबनी किथे बैठे ने, कदे गाडी खुडी च बैठे होणगे बेचारे, होर किथे नूं जाणा, जिथे मोहा उत्थे ही रहना। और इस तरह नाल फिर अगे दस्या, देख फरीदा जे छिया दाड़ी होई पूर, अगो नेड़े आया पिछा रह गया दूर। है फरीदा चिट्टी दाड़ी होगी, पिछा तो हूं बहुत दूर रह गया, हूं तो किनारा आ गया, हूं तो मौत नाल वास्ता पैना, छड़ दे हूं पिछली झाकनी जी, तदा कुछ बचा हो जाएगा, वरना नहीं फिर तेन मौत ने छड़ना तो है नहीं, जा गुआढ़ी नहीं छे तू कि बाजेगा बड़ो बने गुरुद्वारे जा करो दो साहब जी कह लगे, भाई पिछा तो बहुत दूर रह गया, हुण तां अगा नेड़े आ गया, किसे होर दुनिया च नूं जाना पवेगा, अगली दुनिया वास्ते कुछ करिया नहीं, जिथे जाना करंसी ही नहीं है कोल। ताई दा गुरु साहब ने दसिया ना, किन्ही बन जा कांसी तांबा पदार्थ ने जेड़े, किन्ही लौंग सुपारी, संत हो बन जा नाम गोविंद का ऐसी खेप हमारी, जिनस का उसका व्यापार करके फिर जिनस घर रखी लिया लिया के, ते व्यापार का कर दिया पदार्थां दा नाम दा तो पता ही नहीं अपन, ते फिर अगे जा जावांगे अपने नाल की जाना फिर खाली खाली। और इस समय नानक साहब जी ਫਰੀਦ ਸਾਹਿਬ ਜੀ ਬਹੁਤ ਉਪਦੇਸ਼ ਕਰਦੇ ਨੇ, ਚੱਬਣ ਚੱਲਣ ਰਤਨ ਸੇ ਸੁਣਿਆਰ ਬਹਿ ਗਏ ਹੇੜੇ ਮੁੱਤੀ ਤਾਸੇ ਜਾਨੀ ਚੱਲ ਗਏ। ਐ ਬੁੱਢਿਆ ਦੰਦ ਨਿਕਲ ਗਏ ਜਿਹਨੇ ਨਾਲ ਜੰਮੇ ਨਹੀਂ ਨਾ ਆਪਣੇ, ਆਹ ਖੋਲੇ ਵਰਗਾ ਮੂੰਹ ਹੋਇਆ ਆ। ਗਵਰਨਮੈਂਟ ਦਾ ਸੈਂਸ ਹੈ, ਉਹ ਵਿੱਚ ਲਾ ਦਿੰਦੇ ਨੇ ਲੱਕੜੀਆਂ ਜਾਂ ਰੋਟੀ ਰੋਟੀ ਖਾ ਲੈਂਦੇ ਹੋਰ ਕੀ ਹੈ। ਚੱਬਣ ਚੱਲਣ ਪੈਰ ਵੀ ਠੜਕਣ ਲੱਗੇ, ਧੱਕੇ ਖਾਂਦੇ ਨੇ ਬੁੱਢੇ ਕਈ ਵਿਚਾਰੇ, ਦੇਖ ਲਓ ਫੜ ਫੜ ਕੇ ਲਿਜਾਂਦੇ ਨੇ ਜਿਹੜੀ ਕੋਠੀ ਅਸੀਂ, ਉਹ ਬਜ਼ੁਰਗ ਨੂੰ ਫੜ ਕੇ ਤਹਾਂ ਠਾਂ ਚੜਾਉਂਦੇ ਨੇ। ਬਿਰਦ ਹੈ ਬਹੁਤਾ, ਸਾਰਿਆਂ 'ਤੇ ਹੀ ਆਉਣਾ ਹੈ, ਕੋਈ ਉਹਦੇ 'ਤੇ ਹੀ ਨਹੀਂ ਆਇਆ ਹੈ। ਜੇ ਆਪਣਾ ਸਰੀਰ ਰਿਹਾ ਨਾ ਤਾਂ ਆਪਣੇ 'ਤੇ ਵੀ ਆਵੇਗੀ, ਇਹ ਗੱਲ ਸਾਰਿਆਂ 'ਤੇ ਹੀ ਆਵੇਗੀ। ਇਹ ਨਹੀਂ ਵੀ ਇੱਕ ਇੱਕ ਇਕੱਲੇ ਬੁੜੇ 'ਤੇ ਆਵੇਗੀ, ਨਹੀਂ। ਚੱਬਣ ਚੱਲਣ ਰਤਨ ਸੇ, ਨੇਤਰਾਂ ਦੀ ਜੋਤ ਘੱਟ ਗਈ, ਅੱਖਾਂ ਦੇ ਹੱਥ ਰੱਖ, ਕਿਹੜਾ ਤੂੰ, ਕੌਣ ਹੈ ਤੂੰ। ਸੁਣੀ ਵਾਲ ਵਹਿ ਗਏ, ਕੰਨਾਂ ਨਾਲ ਦੇਖ ਲਓ ਕਿੱਥੋਂ ਸੁਣਦਾ, ਸੁਣਨੋਂ ਹਟ ਗਿਆ ਸਰੀਰ ਨੇ ਤਾਹਾਂ ਮਾਰੀ। ਫਿਰ ਬਈ ਸਾਥੀ ਤਾਂ ਛੱਡ ਗਏ, ਬਈ ਤੈਨੂੰ ਸਾਥੀ ਛੱਡ ਗਏ ਪਿਆਰਾ, ਹੁਣ ਤੇਰੀ ਵਾਰੀ ਆ ਗਈ, ਆਪਣੀ ਤਿਆਰੀ ਕਰ ਲਾ, ਬੜੋ ਪ੍ਰੇਮ ਨਾਲ ਅੱਗੋਂ ਹੀ ਤਿਆਰੀਆਂ ਕਰਨ ਲੱਗ ਜਾਓ, ਫਿਰ ਬੁੜਿਆਂ ਦੇ ਹੱਥ ਨਹੀਂ ਹਿੱਲਣੇ।
ਜਾਨੀ ਚੱਲ ਗਏ ਫਿਰ
ਤਿੰਨ ਮਿੱਤਰ ਨੇ, ਇੱਕ ਤਾਂ ਹੈਗੀ ਕਹਿੰਦੇ ਮਾਇਆ, ਇੱਕ ਆ ਫਿਰ ਸੰਬੰਧੀ, ਇੱਕ ਆ ਕਹਿੰਦੇ ਫਿਰ ਇਹਦੇ ਕਰਮ ਨੇ ਜਿਹੜੇ। ਮਾਇਆ ਦਾ ਸੰਬੰਧ ਕਿੱਥੇ ਦਾ ਹੀ ਹੈ, ਜਿੰਨਾ ਚਿਰ ਪ੍ਰਾਣ ਕਲਾ ਚੱਲਦੀ ਹੈ, ਜਾਂ ਸਰੀਰ ਚੋਂ ਪ੍ਰਾਣ ਨਿਕਲ ਗਏ ਉੱਥੇ ਹੀ ਰਹਿ ਜਾਣੀ ਹੈ ਦੱਬੀ ਦਬਾਈ ਬਸ। ਕਈਆਂ 'ਤੇ ਆਧਾਰ ਫੜੀ ਹੁੰਦੀ ਹੈ, ਚੰਗਾ ਤਾਂ ਕੋਈ ਜਿਹੜਾ ਉਹ ਕੋਈ ਕੋਈ ਦੇ ਦਿੰਦੇ ਨੇ, ਚੁੱਪੇ ਕਰ ਜਾਂਦੇ ਨੇ ਵੀ ਉਹ ਤਾਂ ਚੱਲ ਗਿਆ, ਹੁਣ ਉਹ ਤਾਂ ਚੱਲ ਗਿਆ, ਠੀਕ ਆ ਉਹ ਤਾਂ ਚੱਲ ਗਿਆ, ਪਰ ਅੱਗੇ ਵੀ ਕੁਛ ਹੈ ਨਾ, ਅੱਗੇ ਵੀ ਕੁਛ ਹੋਵੇਗਾ ਹੀ ਨਾ। ਜਿਵੇਂ ਕਥਾ ਦੇ ਵਿੱਚ ਆਉਂਦਾ ਹੈ, ਕਿਸੇ ਨੇ ਕਲਗੀਧਰ ਮਹਾਰਾਜ ਦੀ ਸਹੁੰ ਖਾ ਕੇ ਪੈਸੇ ਲੈ ਲਏ, ਜਾਮਨ ਬਣਾ ਲਿਆ ਗੁਰੂ ਨੂੰ, ਜਾਮਨ ਬਣਾਉਣ 'ਤੇ ਉਹ ਮਰ ਗਿਆ, ਮਰ ਕੇ ਤਿੱਤਰ ਦੀ ਜਾਂ ਜੂਨੀ ਦੇ ਵਿੱਚ ਚਲਿਆ ਗਿਆ। ਮਹਾਰਾਜ ਦਾ ਜੁੰਮਾ ਸੀ ਉਹ ਜਿਹੜਾ ਸੀ, ਜਿਹਨੇ ਦਿੱਤਾ ਸੀ ਤਾਂ ਉਹ ਬਾਜ ਬਣਿਆ, ਉਹ ਕਲਗੀਧਰ ਮਹਾਰਾਜ ਦੇ ਹੱਥ ਕਮਲਾਂ 'ਤੇ ਆ ਗਿਆ ਬਾਜ, ਅਤੇ ਉਹ ਤਿੱਤਰ ਸੀ ਜਿਹੜਾ ਕਲਗੀਧਰ ਮਹਾਰਾਜ ਨੇ ਫੜ ਲਿਆ, ਫਿਰ ਉਸਨੂੰ ਆਪ ਤੋੜ ਤੋੜ ਕੇ ਖਿਲਾਉਂਦੇ ਨੇ ਬਾਜ ਨੂੰ। ਕੋਈ ਪ੍ਰੇਮੀ ਆਇਆ ਸੀ ਗੁਰੂ ਧਾਰਨ ਕਰਨ ਵਾਸਤੇ ਸੀਗਾ, ਮਾਂ ਸਾਦ ਕਈ ਜਿਹੀਆਂ ਗੱਲਾਂ ਦੀ ਸਾਹ ਸਤੋ ਗੁਣੀ, ਉਹਨੂੰ ਸ਼ੰਕਾ ਪੈਦਾ ਹੋ ਗਿਆ ਵੀ ਇਹ ਗੁਰੂ ਕਿੱਥੋਂ ਹੈ, ਇਹ ਤਾਂ ਜਿਉਂਦੇ ਜਾਨਵਰ ਨੂੰ ਤੋੜ ਤੋੜ ਕੇ ਇੱਕ ਬਾਜ ਨੂੰ ਖਵਾਉਂਦਾ, ਇਹ ਕੋਈ ਗੁਰੂ ਹੈ। ਇਹ ਮਹਾਰਾਜ ਨੇ ਕਿਹਾ ਵੀ ਪ੍ਰੇਮੀਆਂ ਸੁਣ, ਅਸੀਂ ਤਾਂ ਆਪਣੀ ਜਾਮਨੀ ਪੂਰੀ ਕਰਦੇ ਹਾਂ, ਅਸੀਂ ਜਾਮਨੀ ਪੂਰੀ ਕਰਦੇ ਹਾਂ, ਇਸਨੇ ਪੈਸੇ ਲੈ ਲਿੱਤੀ, ਸਾਡਾ ਨਾਂ ਲੈ ਕੇ ਸਹੁੰ ਖਾ ਲਈ, ਵੀ ਮੈਨੂੰ ਕਲਗੀਧਰ ਮਹਾਰਾਜ ਦੀ ਸਹੁੰ, ਮੈਂ ਤੇਰੇ ਪੈਸੇ ਮੋੜ ਦੂੰਗਾ, ਮੈਂ ਮੁੜੇ ਹੈ ਨਹੀਂ। ਉਹ ਇਸ ਤਰ੍ਹਾਂ ਨਾਲ ਦੱਸਿਆ ਜਾਮਨੀ ਹੈ ਜਿਹੜੀ, ਉਹ ਜਿਹੜੀ ਮਾਇਆ ਹੈ, ਉਤਨਾ ਜਿੰਨਾ ਜਿੰਨਾ ਚਿਰ ਪ੍ਰਾਣ ਕਲਾ ਚੱਲਦੀ ਹੈ ਬਸ ਫਿਰ ਉੱਥੇ ਹੀ ਰਹਿ ਜਾਏਗੀ। ਫਿਰ ਇਹਨੇ ਮਿੱਤਰ ਕੌਣ ਨੇ ਸੰਬੰਧੀ, ਜਿਹਦਾ ਕਰਦੇ ਨਾਲ ਚੰਗਾ ਸਲੂਕ ਆ ਇਸਦਾ ਤਾਦਾ ਫਿਰ ਆਪਣਾ ਉਹ ਡੰਡੇ ਦੇ ਕਰ ਲੈਣਗੇ, ਬੇਰੀ ਦੇ ਨਹੀਂ, ਫਿਰ ਸਣੇ ਕੰਢੀ ਉੱਤੇ ਰੱਖਣਗੇ ਚੱਕ ਕੇ, ਕਿ ਹੁਣ ਬੋਲ ਤਾਂ ਸਕਦਾ ਨਹੀਂ ਨਾ ਜਿਹੜਾ ਹੁਕਮ ਚਲਾਉਂਦਾ ਸੀ, ਕਿਧਰੇ ਹੁਕਮ ਮਾਰਿਆ ਚੱਕ ਕੇ, ਅਤੇ ਫਿਰ ਲੈ ਜਾਂਦੇ ਨੇ ਸ਼ਮਸ਼ਾਨ ਭੂਮਿਕਾ ਦੇ ਵਿੱਚ ਲਿਜਾ ਕੇ ਅੱਗੇ ਲੱਕੜੀਆਂ ਦਾ ਢੇਰ, ਪੂਰੀਆਂ ਲੱਕੜੀਆਂ ਵੀ ਨਹੀਂ ਲਿਜਾਂਦੇ, ਕਦੇ ਦੁਖੀ ਕਰਦਾ ਹੁੰਦਾ ਸੀ, ਲੱਕੜੀਆਂ 'ਤੇ ਰੱਖ ਦਿੰਦੇ ਨੇ, ਫਿਰ ਅੱਗ ਲਾ ਦਿੰਦੇ ਨੇ, ਉਸ ਨੂੰ ਮੱਚਣਾ ਸ਼ੁਰੂ ਹੋ ਜਾਂਦਾ, ਜੱਗ ਸਾਰੀ ਭੰਮਕ ਪੈਂਦੀ ਆ, ਫਿਰ ਕੀ ਕਰਦੇ ਨੇ ਡੱਕੇ ਤੋੜ ਕੇ ਵਿੱਚ ਸੁੱਟਦੇ ਹੁੰਦੇ ਨੇ, ਡੱਕੇ ਉਹਨਾਂ ਦਾ ਮਤਲਬ ਕੀ ਹੈ, ਡੱਕੇ ਸੁੱਟਣ ਦਾ, ਇੰਨੀਆਂ ਲੱਕੜੀਆਂ ਪਈਆਂ ਨੇ, ਉਹ ਡੱਕੇ ਕੀ ਕਰ ਦੇਣਗੇ ਉਹਨੂੰ, ਉਹ ਡੱਕੇ ਤਾਂ ਸੁੱਟ ਦਿੰਦੇ ਨੇ ਵੀ ਹੁਣ ਸਾਡੇ ਮਗਰ ਨਾ ਹੀ ਭੇਜਰੇ ਜਾਈ ਪਰੇ ਨੂੰ, ਉਹਦਾ ਛੋਟਾ ਪਤੰਦਰ ਘਰੇ ਹੀ ਬੈਠਾ ਹੈ, ਉਹ ਗਿਆ ਕਿੱਥੇ ਆ, ਉਹ ਤੁਸੀਂ ਤਾਂ ਉੱਥੇ ਦਾ ਕੁਛ ਕਰਦੇ ਹੋ, ਉਹਦਾ ਕਰਮਾਂ ਅਨੁਸਾਰ ਹੋਣੀ ਹੈ ਗਤੀ ਤਾਂ ਅੱਗੇ, ਔਰ ਇਸ ਤਰ੍ਹਾਂ ਦੇ ਨਾਲ ਉਹ ਤਾਂ ਫਿਰ ਅੱਗੇ ਉਸਦੇ ਕਰਮ ਹੁੰਦੇ, ਜੇ ਤਾਂ ਕਰਮ ਚੰਗੇ ਕਰੇ ਹੋਏ ਨੇ ਤਾਂ ਉਹ ਚੰਗਿਆਂ ਲੋਕਾਂ ਨੂੰ ਚਲੇਗਾ, ਨਹੀਂ ਫਿਰ ਉਹ ਬਸ ਥੱਲੇ ਹੀ ਜਾਵੇਗਾ, ਔਰ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਕਮਲਾ ਸੀ, ਕਮਲਾ ਉੱਥੇ ਹੀ ਆ ਜਾਓ, ਉਹ ਸੇਠ ਉਹਦੇ ਕੋਲ ਆ ਗਿਆ, ਉਸਨੇ ਕਿਹਾ ਕਮਲਾ ਵੱਧ ਘੱਟ ਬੋਲੂਗਾ, ਉਹ ਕਹਿੰਦਾ ਸੇਠ ਜੀ ਕੀ ਹਾਲ ਹੈ, ਉਸਨੇ ਫਿਰ ਲੰਬੀ ਜੀ ਹੋਗ ਜੀ ਮਾਰੀ, ਕਹਿੰਦਾ ਇਹ ਕੀ, ਕਹਿੰਦਾ ਬਸ ਹੁਣ ਗਾਹਾਂ ਨੂੰ ਜਾਵਾਂਗੇ, ਉਹ ਕਹਿੰਦਾ ਸੇਠ ਜੀ ਇਸਾ ਗਾਹਾਂ ਜਾਣਾ ਹੁਣ ਤੁਸੀਂ, ਕਹਿੰਦਾ ਹਾਂ, ਕਹਿੰਦਾ ਫਿਰ ਕੋਈ ਅੱਗੇ ਵਾਸਤੇ ਕੋਈ ਤਿਆਰੀ ਕਰ ਲਈ, ਕੋਈ ਬੰਨ ਲਿਆ ਸਮਾਨ ਸਮੂਨ, ਜਦ ਤੂੰ ਸਿਮਲੇ ਜਾਂਦਾ ਹੁੰਦਾ ਸੀ ਕਿਤਨਾ ਸਮਾਨ, ਕਿਤਨੇ ਬਿਸਤਰੇ, ਕਿਤਨੇ ਨੌਕਰ, ਪੁਰਾ ਪੁਰਾ ਲਾਉਣਾ ਖਾਣਾ ਜਿਹਾ ਇਕੱਠਾ ਕਰਦਾ ਹੁੰਦਾ ਸੀ, ਸਿਰਫ 2 ਮਹੀਨੇ ਰਹਿਣਾ, ਹੁਣ ਤੂੰ ਕਹਿੰਦਾ ਮੈਂ ਆਉਣਾ ਹੀ ਨਹੀਂ ਮੁੜ ਕੇ, ਹੈ ਸੇਠ ਜੀ ਕੋਈ ਤਿਆਰੀ ਕਰ ਲਈ ਤਾਂ, ਕਹਿੰਦਾ ਉਹਦੇ ਤਾਹਾਂ ਨਿਕਲ ਗਈਆਂ ਸੇਠ ਦੀਆਂ, ਭਾਈ ਕਮਲਿਆ ਅੱਗੇ ਵੀ ਤਾਂ ਗੱਲ ਚੰਗੀ ਕਹੀ ਸੀ, ਆਪ ਵੀ ਤਾਂ ਗੱਲ ਚੰਗੀ ਕਹੀ ਹੈ, ਕਹਿੰਦਾ ਮੈਂ ਤਾਂ ਸਿਫਰ ਹੀ ਹਾਂ, ਬਸ ਗਾਂ ਵਾਸਤੇ ਕੁਛ ਨਹੀਂ ਆ ਮੇਰੇ ਕੋਲ, ਉਹ ਕਹਿਣ ਲੱਗਿਆ ਕਮਲਾ, ਕਹਿੰਦਾ ਲਓ ਸੇਠ ਜੀ ਆਪਣੀ ਖੁੰਡੀ, ਤੁਹਾਡੇ ਨਾਲੋਂ ਦੁਨੀਆਂ ਦੇ ਉੱਤੇ ਹੋਰ ਕੌਣ ਕਮਲਾ ਹੋਵੇਗਾ, ਖੁੰਡੀ ਅੱਗੇ ਰੱਖਦੀ ਸੇਠ ਦੇ, ਐਂ ਦੱਸਿਆ ਵੀ 3.5 ਦਿਓਰੀ ਚੱਲੇ ਪਾਣੀ ਅੰਨ, ਆਇਆ ਬੰਦਾ ਦੁਨੀਆਂ ਵਿੱਚ ਬਤ ਆ ਸੁਣੀ ਬੰਨ, ਮਾਲਕੁਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਪੰਨ, ਜਿਹੜੇ ਭਾਈਚਾਰਾ ਫਿਰ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂਜਣਿਆਂ ਦੇ, ਹੁਣ ਉਹ ਤਾਂ ਕੰਧਿਆਂ 'ਤੇ ਚੱਕਿਆ ਉਹਦੀ ਪ੍ਰੋਪਰਟੀ ਨੂੰ, ਉਹ ਮੈਨੂੰ 2 ਟਰੱਕ ਆ ਜਾਣਗੇ ਇਹਦੇ 2 ਟਰੱਕ, ਉਹ ਤੈਨੂੰ ਨਹੀਂ ਮੌਤ ਯਾਦ ਹੈ, ਤੈਨੂੰ ਵੀ ਕਿਸੇ ਨੇ ਚੱਕਣਾ ਹੀ ਹੈ ਜਿਵੇਂ ਤੁਸੀਂ ਇਹਨੂੰ ਚੱਕਿਆ ਹੈ, ਉਹ ਇਉਂ ਫਿਰ ਉਹ ਗਿਣਦੇ ਜਾਂਦੇ ਨੇ, ਪੜੋ ਉਸ 'ਤੇ ਅੱਗੇ ਬੰਨ ਕੇ ਤੋੜ ਦੇਣਗੇ, ਕਿਸੇ ਨੇ ਨਹੀਂ ਪੁੱਛਣਾ ਫਿਰ, ਚੋ ਰੂਹ ਨਿਕਲ ਗਈ, ਚਾਹੇ ਗਰੀਬ ਹੈ, ਅਮੀਰ ਹੈ, ਬਾਦਸ਼ਾਹ, ਰਾਜਾ, ਰਾਣਾ, ਬਸ ਫਿਰ ਇਹ ਉਹਦੇ ਨਾਲ ਕਾਨੂੰਨ ਲਾਗੂ ਹੋਊਗਾ। ਅੱਗੇ ਅੱਗੇ ਦਿੱਤਾ ਵਨ, ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕਿਤੇ ਦੁਨੀ ਵਿੱਚ ਡਰ ਗਏ ਆਏ, ਕੰਮ ਚੰਗੇ ਕੰਮ ਕਰਨ ਵਾਲੇ ਨੇ ਜਿਹੜੇ ਉਹ ਫਿਰ ਦਰਗਾਹ ਦੇ ਵਿੱਚ ਕੰਮ ਆਉਣਗੇ ਗੁਰੂ ਕੋ। ਇਸ ਤਰ੍ਹਾਂ ਪਰ ਇੱਥੇ ਦੀਵਾਨ ਲੱਗੇ ਹੋਏ ਸੀ ਨਾ, ਉਹ ਇੱਕ ਪ੍ਰੇਮੀ ਰਾਜਾ ਰੌਲ ਦਾ, ਕਰਤਾਰ ਸਿੰਘ ਉਹਦਾ ਨਾਮ ਸੀ, ਉਹ ਬੜਾ ਪ੍ਰੇਮੀ ਸੀ, ਬਹੁਤ ਸੇਵਾ ਕਰਾਈ ਆ ਉਸਨੇ ਪ੍ਰਤਾਪਪੁਰੇ ਸੈਨ ਨਾਈ ਦਾ, ਉੱਥੇ ਦਿਓਰ ਹੈ, ਬਹੁਤ ਸੇਵਾ ਕਰਾਈ ਹੈ, ਉਹ ਦੁਨੀਆਂ ਤੋਂ ਚਲਿਆ ਗਿਆ ਗੁਰੂ। ਜੇ ਹੁੰਦਾ ਇੱਥੇ ਹੁਣ ਬਹੁਤ ਉਹਦਾ ਭੱਜਿਆ ਫਿਰੀ ਜਾਂਦਾ ਹੁੰਦਾ, ਅਤੇ ਸਾਡਾ ਪਹਿਲਾਂ ਵੀ ਮਿਲਵਰਤਨ ਸੀ ਨਾ, ਨੇੜੇ ਨੇੜੇ ਦਈਆਂ ਸੀ, ਡੰਗਰ ਚਾਰਦੇ ਰਹੇ, ਹੁਣ ਵੀ ਉੱਥੇ ਮੈਨੂੰ ਮਿਲਿਆ ਸੀ, ਮੈਂ ਕਿਹਾ ਵੀ ਤੂੰ ਹੁਣ ਬੈਠ ਜਾ ਆਰਾਮ ਨਾਲ, ਕਹਿੰਦਾ ਜਿਹੜੀ ਸੇਵਾ ਹੋ ਜਾ ਚੰਗੀ ਹੋਈ ਹੈ। ਉਹ ਇਸ ਤਰ੍ਹਾਂ ਦੇ ਨਾਲ ਜਿਹੜੇ ਸੇਵਾ ਕਰਦੇ ਨੇ ਅੱਗੇ ਫਿਰ ਉਹ ਕੰਮ ਆਵੇਗੀ ਗੁਰਮੁਖੋ, ਕਿਸੇ ਚੰਗੇ ਉਤਰੇ ਲੋਕਾਂ ਨੂੰ ਚਲਿਆ ਜਾਵੇਗਾ, ਮੁਕਤ ਤਾਂ ਬਹੁਤ ਦੂਰ।